ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀ ਮੈਂ ਹਰਿਯੰ ਕਰਿਯੰ ਕਰੀ ਮੁਲ ਰਹੀ ਮੈਂ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਵੈਂ ਪਵ ਸੁਭੂੰ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਾ ਲਹਿਓ ਨ ਕਿਨ ਹੁੰਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆ ਗਰੀਬ ਨਿਵਾਜਾ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ।
ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਪੰਜਵਾਂ ਪ੍ਰਭ ਸਮਰੱਥ ਸਰਬ ਸੁਖ ਦਾਨਾ ਸਿਮਰੋ ਨਾਮ ਹੋ ਮਿਹਰਬਾਨਾ ਜੀ ਆਰ ਦਾਤਾ ਜੀ ਜੰਤ ਭਿਖਾਰੀ ਜਨ ਬਾਂਛੈ ਜਾ ਚੰਗਣਾ ਪ੍ਰਭ ਸਮਰੱਥ ਸਰਬ ਸੁਖ ਦਾਨਾ ਸਿਮਰੋ ਨਾਮ ਹੋ ਮਿਹਰਬਾਨਾ ਹਰ ਦਾਤਾ ਜੀ ਜੰਤ ਭਿਖਾਰੀ ਜਨ ਬਾਂਛਾ ਜਾ ਚੰਗਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਸਰਬੱਤ ਗੁਰਸਿੱਖ ਮਾਈ ਭਾਈ ਆਪ ਜੀ ਨੇ ਸ਼ਾਮ ਦੇ ਵਕਤ ਸਜੇ ਹੋਏ ਦੀਵਾਨ ਵਿੱਚ ਪਹੁੰਚਣਾ ਕੀਤਾ ਹੈ। ਗੁਰੂ ਨਾਨਕ ਦੇ ਪਾਵਨ ਦਰਬਾਰ ਦੀ ਸ਼ੋਭਾ ਸਰੋਤਾ ਰੂਪ ਦੇ ਅੰਦਰ ਆਪ ਜੀ ਵਧਾ ਰਹੇ ਹੋ। ਆਪਣੇ ਮੁੱਕਦੀ ਹੋਈ ਜ਼ਿੰਦਗੀ ਦੇ ਸਵਾਸ ਲੇਖੇ ਵਿੱਚ ਲਾਉਣ ਵਾਸਤੇ ਸਤਿਗੁਰੂ ਮਹਾਰਾਜ ਦੇ ਸ਼ਬਦ ਦਾ ਆਸਰਾ ਤੱਕਿਆ ਹੈ। ਹੁਣੇ ਹੁਣ ਬਹੁਤ ਸਤਿਕਾਰਯੋਗ ਗੁਰੂ ਰਾਮਦਾਸ ਮਹਾਰਾਜ ਦੇ ਦਰੋਂ ਘਰੋਂ ਬਰੋਸਾਏ ਹੋਏ ਰਾਗੀ ਸਿੰਘ ਸਾਹਿਬਾਨ ਬੜਾ ਸੁੰਦਰ ਮਨੋਹਰ ਕੀਰਤਨ ਆਪ ਜੀ ਨੇ ਜੋ ਸੁਣਾ ਰਹੇ ਸਨ, ਗ੍ਰੀਨ ਬਾਜ ਸਤਿਗੁਰੂ ਕਿਰਪਾ ਕਰੇ ਜੋ ਲੜੀਵਾਰ ਕਥਾ ਦਾ ਸਮਾਂ ਹੈ 1080 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਮਾਰੂ ਰਾਗ ਦੇ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਚਨ ਇਸ ਬਾਣੀ ਦੀ ਸੰਗਿਆ ਜਿਹੜੀ ਹੈ ਮਾਰੂ ਸੋਲਹੇ ਨਾਮ ਦੀ ਸੰਗਿਆ। ਸੋਲਹੇ ਦਾ ਭਾਵ ਹੀ ਆ ਵੀ 16-16 ਪਦਾਂ ਵਾਲੇ ਸ਼ਬਦ ਅਤੇ ਇਹਦੇ ਵਿੱਚ ਪੌੜੀਆਂ ਜਿਹੜੀਆਂ ਹਨ ਪਦ ਜਿਹੜੇ ਨੇ ਵੱਧ ਘੱਟ ਵੀ ਹੋਣ ਪਰ ਸੰਗਿਆ ਸੋਲੇ ਹੈ, ਮਾਰੂ ਸੋਲੇ ਮੂਹਰੇ ਲਿਖੇ ਮਹਾਰਾਜ ਜੀ। ਬਹੁਤੇ ਤਰ ਸ਼ਬਦ ਜਿਹੜੇ ਹੈ 16-16 ਪਦਾਂ ਵਾਲੇ ਹਨ, ਸੋ ਆਓ, ਇਹ ਸ਼ਬਦ ਵੀ 16 ਪਦਾਂ ਵਾਲਾ ਹੈ, ਕਿਉਂਕਿ ਜਦੋਂ ਸ਼ਬਦ 8 ਪਦਾਂ ਵਾਲਾ ਸ਼ਬਦ ਹੋਵੇ ਜਾਂ ਸ਼ੰਤ ਹੋਵੇ ਜਾਂ ਇਹ 16 ਪਦਾਂ ਵਾਲਾ ਹੈ, ਤਾਂ ਉਹਦੇ ਵਿੱਚ ਫਿਰ ਸਾਰੇ ਅੱਖਰੀ ਅਰਥ ਜਿਹੜੇ ਨੇ ਸੰਖੇਪ ਦੇ ਨਾਲ ਹੀ ਹੋਇਆ ਕਰਦੇ। ਸੋ ਆਪ ਬੜੇ ਸੂਝਵਾਨ ਹੋ, ਬੜੇ ਲੰਮੇ ਸਮੇਂ ਤੋਂ ਸਰੋਤਾ ਰੂਪ ਦੇ ਅੰਦਰ ਆਪ ਜੀ ਮਾਣ ਪ੍ਰਾਪਤ ਕਰ ਰਹੇ ਹੋ, ਬੜੇ ਬੜੇ ਵਿਦਵਾਨ ਤੁਹਾਡੇ ਕੋਲ ਆਉਂਦੇ ਰਹਿੰਦੇ ਆ, ਸੁਣ ਸੁਣ ਅੰਧੇ ਪਾਵੇ ਰਾਹੋ, ਸਰੋਤਾ ਵੀ ਗਿਆਨੀ ਬਣਦਾ, ਉਹਨੂੰ ਸਰੋਤਾ ਗਿਆਨੀ ਕਿਹਾ ਜਾਂਦਾ। ਹੁਣੇ ਹੁਣ ਭਾਈ ਸਾਹਿਬ ਹੋਰਾਂ ਨੇ ਜੋ ਪੁਰਾਣੀਆਂ ਯਾਦਾਂ ਯਾਦ ਕਰਾਈਆਂ ਨੇ, ਗ੍ਰੰਥੀ ਸਿੰਘ ਸਾਹਿਬਾਨ ਨੇ, ਇਹਨਾਂ ਦਾ ਵੀ ਚੰਗਾ ਪ੍ਰੇਮ ਸੀ। ਮੈਂ ਆਪ ਜੀ ਨੂੰ ਦੱਸਦਿਆਂ ਵੀ ਇਸ ਅਸਥਾਨ 'ਤੇ ਲੰਮਾ ਸਮਾਂ ਉਹ ਮੈਨੇਜਰ ਵੀ ਰਹੇ ਗੁਰਦੁਆਰਾ ਸਾਊਥਵਾਲ ਸਿੰਘ ਸਭਾ। ਭਾਈ ਨਿਰਭੈਰ ਸਿੰਘ ਜੀ ਮਾਂਗਟ, ਜਦ ਤੋਂ ਉਹਨਾਂ ਨੂੰ ਇਹ ਪਤਾ ਚੱਲ ਗਿਆ ਸੀ ਮੈਂ ਇੰਗਲੈਂਡ ਵਿੱਚ ਆਇਆ ਹਾਂ ਲੰਮੇ ਸਮੇਂ ਤੋਂ, ਕਿਉਂਕਿ ਪਿੱਛੋਂ ਇਹਨਾਂ ਦੇ ਪਿਤਾ ਜੀ, ਇਹਨਾਂ ਦਾ ਪਰਿਵਾਰ ਵਾਪਸ ਵੀ ਦੱਸਦਾ, ਇਸ ਕਰਕੇ ਫਿਰ ਇਹਨਾਂ ਨੇ ਮੰਗ ਕੇ ਗੁਰੂ ਸਾਹਿਬ ਤੋਂ ਇਹ ਸੇਵਾ ਲਈ ਹੋਈ ਸੀ। ਦਾਸ ਨੂੰ ਕਿਹਾ ਵੀ ਜਦੋਂ ਵੀ ਤੁਸੀਂ ਆਓ ਇਹ ਸੇਵਾ ਮੈਨੂੰ ਬਖਸ਼ੋ। ਹਾਲਾਂਕਿ ਕੰਮਕਾਰ ਦਾ ਰੁਝਾਨ ਸੀ, ਇਹ ਵੀ ਦੋ ਵੇਲੇ ਆਪਣੀ ਪੂਰੀ ਜ਼ਿੰਮੇਦਾਰੀ ਉਹ ਨਿਭਾ ਗਏ ਆਖਰੀ ਸੁਹਾਸਨ ਤੱਕ। ਮੈਂ ਇੱਥੇ ਸਾਂਭ ਪਿੱਛੇ ਜਦੋਂ ਉਹਨਾਂ ਨੇ ਸਰੀਰ ਦਾ ਪ੍ਰੀਤਿਆਗਨ ਕੀਤਾ ਹੈ, ਉਹਨਾਂ ਦੇ ਦੋਹਤਰੇ ਪੁੱਤਰ, ਉਹਨਾਂ ਦੀ ਜਗ੍ਹਾ ਇਹਨਾਂ ਨੇ, ਇਹ ਨੌਜਵਾਨ ਨੇ ਆਪਣੇ ਵਿੱਚ ਜੋ ਪਰਿਵਰਤਨ ਆਇਆ ਹੈ, ਮੈਂ ਇਹ ਸਮਝਦਾ ਵੀ ਇਹ ਗੁਰੂ ਦੀ ਕਲਾ ਵਰਤੀ ਹੈ। ਇਸ ਨੌਜਵਾਨ ਨੂੰ ਕੋਈ ਦੇਖ ਕੇ ਜਾਂ ਇਹਦੇ ਰਿਸ਼ਤੇਦਾਰ ਸੰਬੰਧੀ ਕਦੇ ਸੋਚ ਵੀ ਨਹੀਂ ਸੀ ਸਕਦੇ ਇਹਦੇ 'ਚ ਐਸਾ ਪਰਿਵਰਤਨ ਆ ਸਕਦਾ। ਉਹਨਾਂ ਦੀ ਮੌਤ ਤੋਂ ਬਾਅਦ ਇਹ ਬੱਚੇ ਦੀ ਜ਼ਿੰਦਗੀ ਨੇ ਕਰਵਟ ਲਈ ਹੈ ਔਰ ਇਹ ਗੁਰਸਿੱਖੀ ਵਾਲੇ ਪਾਸੇ ਨੂੰ ਪ੍ਰੇਰਿਤ ਹੋਇਆ ਹੈ। ਇਹ ਮੈਨੂੰ ਵੀ ਇੱਥੇ ਆਏ ਨੂੰ ਇਹ ਪਤਾ ਲੱਗਿਆ ਜਦੋਂ ਇਹਦੀ ਦਸਤਾਰ ਬੰਨੀ ਦੇਖੀ ਅਤੇ ਇਹਦੀ ਦਾੜ੍ਹੀ ਰੱਖੀ ਹੋਈ ਦੇਖੀ। ਮੈਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਵੀ ਸੱਚੇ ਪਾਤਸ਼ਾਹ, ਭਾਈ ਨਿਰਭੈਰ ਸਿੰਘ ਦਾ ਭਾਵੇਂ ਉਹ ਕਾਠਾ ਤਾਂ ਨਹੀਂ ਪੂਰਾ ਹੋ ਸਕਦਾ, ਪਰ ਉਹਨਾਂ ਦੀ ਜਗ੍ਹਾ ਗੁਰਸਿੱਖੀ ਦਾ ਬੂਟਾ ਲੱਗ ਗਿਆ, ਕਿਉਂਕਿ ਉਹਨਾਂ ਦੇ ਆਪਣੇ ਬੇਟਾ ਨਹੀਂ ਸੀ, ਬੇਟੀ ਸੀ, ਦੋ ਬੇਟੀਆਂ ਸੀ, ਇੱਕ ਬੇਟੀ ਜਿਹੜੀ ਚੜ੍ਹਾਈ ਕਰ ਗਈ ਸੀ ਬਹੁਤ ਲੰਮਾ ਸਮਾਂ ਪਹਿਲਾਂ, ਦੂਸਰੀ ਬੇਟੀ ਤੋਂ ਇਹ ਬੇਟੇ ਨੇ ਜਨਮ ਲਿਆ, ਇਹਨੇ ਆਪਣਾ ਪਾਲਕ ਪੁੱਤਰ ਸਮਝ ਕੇ ਦੋਹਤਰੇ ਨੂੰ ਪੁੱਤਰ ਬਣਾਇਆ ਔਰ ਬੜਾ ਇਹਨੂੰ ਚਾੜਾ ਲੜਨ ਦੇ ਨਾਲ ਇਹਨੂੰ ਪਾਲਿਆ। ਇਹ ਨੌਜਵਾਨ ਦੇ ਵੀ ਭਾਗ ਜਾਗੇ ਹੈ। ਮੈਂ ਇਹਦਾ ਇੱਕ ਬਚਨ ਸੁਣ ਕੇ ਬੜਾ ਪ੍ਰਭਾਵਿਤ ਹੋਇਆ। ਕਹਿੰਦਾ ਜੀ ਮੈਨੂੰ ਮੇਰੇ ਹਾਣ ਦੇ ਕਹਿੰਦੇ ਆ ਵੀ ਤੂੰ ਇਹ ਕੀ ਬਣ ਲਿਆ, ਦਾੜ੍ਹੀ ਰੱਖ ਲਈ, ਤੂੰ ਆਹ ਕਿਉਂ ਕਰੇ। ਚਲੋ ਉਹਨੇ ਜਵਾਬ ਦਿੱਤਾ, ਉਹਨਾਂ ਨੇ ਮਿਹਣਾ ਮਾਰਿਆ, ਕਹਿੰਦੇ ਤੂੰ ਪਾਗਲ ਹੋ ਗਿਆ ਵੀ ਤੂੰ ਦਾੜ੍ਹੀ ਰੱਖੀ ਹੈ, ਕੇਸ ਰੱਖੇ, ਪਾਗਲ ਹੋ ਗਿਆ। ਇਹ ਕਾਕਾ ਕਹਿੰਦਾ ਵੀ ਪਾਗਲ ਮੈਂ ਨਹੀਂ, ਪਾਗਲ ਤੁਸੀਂ ਹੋ, ਮੇਰਾ ਪਾਗਲਪਣ ਠੀਕ ਹੋ ਗਿਆ, ਜਦੋਂ ਤੁਹਾਡਾ ਠੀਕ ਹੋ ਗਿਆ ਤੁਸੀਂ ਵੀ ਠੀਕ ਹੋ ਜਾਓਗੇ। ਗੁਰੂ ਕਿਰਪਾ ਕਰੇ, ਦ੍ਰਿੜਤਾ ਬਖਸ਼ੇ। ਆਓ, ਸਮਾਂ ਬੜਾ ਕੀਮਤੀ ਹੈ, 16 ਪਦਨ ਦਾਸ ਕੋਸ਼ਿਸ਼ ਕਰੇਗਾ, ਪਰ ਬਾਣੀ ਅਗਮ ਅਗਾਧ ਹੈ। ਜਿਸ ਪ੍ਰਕਾਰ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ, ਸੁਣੋ ਜੀ।
ਮਾਰੂ ਮਹੱਲਾ ਪੰਜਵਾਂ।
ਮਾਰੂ ਰਾਗ ਹੈ, ਉਚਾਰਨ ਕਰਨ ਵਾਲੇ ਪੰਜਵਾਂ ਸਰੂਪ ਹੈ ਗੁਰੂ ਨਾਨਕ ਸਾਹਿਬ ਦਾ। ਸ਼੍ਰੀ ਗੁਰੂ ਅਰਜਨ ਦੇਵ ਜੀ, ਧੰਨ ਕਹੋ ਗੁਰੂ ਅਰਜਨ ਕਹੋ, ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ, ਗ੍ਰੰਥ ਕੀਓ ਹੈ ਸਮੇਰ ਸਮਾਨ, ਤਰਨ ਗਗਨ ਨਖੰਡ ਮੈਂ ਜੋਤ ਸਰੂਪੀ ਰਹੋ ਪਰ, ਪਰਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਅਤੇ ਰੱਬੀ ਬਾਣੀ ਹੈ, ਗੁਰੂ ਦਾ ਸਰੂਪ ਪਰਮੇਸ਼ਰ ਦਾ ਸਰਗੁਣ ਸਰੂਪ ਹੈ। ਸੋ ਉਹਨਾਂ ਨੇ ਅੰਮ੍ਰਿਤ ਬਚਨ ਜੋ ਉਚਾਰਨ ਕਰੇ ਨੇ, ਸੁਣੋ ਜੀ। ਹਾਂਜੀ ਬੋਲੋ।
ਪ੍ਰਭ ਸਮਰੱਥ ਸਰਬ ਸੁਖ ਦਾਨਾ।
ਪ੍ਰਭੂ ਮਾਲਕ ਦਾ ਵਾਚਕ ਸ਼ਬਦ ਹੈ ਜੀ, ਸਮਰੱਥ ਕਰਦੇ ਨੇ ਜਿਹੜਾ ਸਰਵ ਸ਼ਕਤੀਮਾਨ ਹੋਵੇ। ਜਿਹਦੇ 'ਚ ਸਾਰੀਆਂ ਸ਼ਕਤੀਆਂ ਹੋਣ, ਉਹ ਸਰਬ ਕੀ ਇਹ ਸਾਰੇ ਸੁੱਖਾਂ ਦਾ ਦਾਨਾ ਨਾਮ ਦੇਣ ਦਾ ਹੈ। ਉਹਦੇ ਕੋਲ ਦਾਤਾ ਨੇ, ਇਸ ਕਰਕੇ ਦੁੱਖ ਕਿਸੇ ਪੈ ਆਖੀਏ ਸੁੱਖ ਜਿਸੇ ਹੀ ਪਾਸ, ਦੁੱਖ ਉਹਦੇ ਕੋਲ ਹੀ ਜਾ ਕੇ ਕਹੀਏ ਜਿਹਦੇ ਕੋਲ ਸੁੱਖ ਹੈ। ਸੰਸਾਰ ਤਾਂ ਸਾਰਾ ਦੁਖੀ ਹੈ, ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਆ ਕਿ ਉਹ ਸੁੱਖਾਂ ਦਾ ਦੇਣ ਵਾਲਾ ਹੈ, ਸੁੱਖਾਂ ਦਾ ਦਾਤਾ ਹੈ।
ਸਿਮਰੋ ਨਾਮ ਹੋ ਮਿਹਰਬਾਨਾ,
ਇਹ ਪਰਮੇਸ਼ਰ ਹੋ ਮਿਹਰਬਾਨਾ, ਤੁਸੀਂ ਮੇਰੇ 'ਤੇ ਮਿਹਰਬਾਨ ਹੋ ਜਾਓ, ਮੇਰੇ 'ਤੇ ਤਰੁੱਠੋ, ਮੇਰੇ 'ਤੇ ਕਿਰਪਾ ਕਰੋ। ਮਹਾਰਾਜ ਪੁੱਛਿਆ ਵੀ ਕੀ ਚਾਹੁੰਦਾ ਹੈ, ਕਹਿੰਦੇ ਮਹਾਰਾਜ ਮੈਂ ਇੱਕੋ ਹੀ ਗੱਲ ਚਾਹੁੰਦਾ, ਸਿਮਰੋ ਨਾਮ, ਮੈਂ ਤੁਹਾਡਾ ਹਰ ਵਕਤ ਨਾਮ ਦਾ ਹੀ ਸਿਮਰਨ ਕਰਦਾ ਰਹਾਂ, ਇਹ ਮੇਰੇ ਵੱਸ ਦੇ ਵਿੱਚ ਨਹੀਂ ਹੈ, ਇਹਦੇ ਲਈ ਮੈਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਆਪ ਜਪਾਏ ਜਪੇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਇਹ ਹੰਗਤਾ ਤੋਂ ਰਹਿਤ ਹੋਣ ਦੇ ਵਾਸਤੇ ਮਹਾਰਾਜ ਨੇ ਐਸੀ ਕਿਰਪਾ ਕੀਤੀ ਹੈ, ਨਿਮਰਤਾ ਦਿੱਤੀ ਹੈ।
ਹਰ ਦਾਤਾ ਜੀ ਜੰਤ ਪੇ ਖਾਰੀ, ਜਨ ਬਾਂਚਾ ਜਾ ਚੰਗਨਾ,
ਅੱਧੀ ਅੱਧੀ ਤੁਕ ਠੀਕ ਰਹੂਗੀ, ਤੁਸੀਂ ਵੀ ਸੌਖੇ ਰਹੋਗੇ, ਮੈਂ ਵੀ ਸੌਖਾ ਰਹੂ।
ਹਰ ਦਾਤਾ ਜੀ ਜੰਤ ਪੇ ਖਾਰੀ,
ਇਹ ਹਰ ਉਹਦਾ ਨਾਮ ਹੈ, ਇਹ ਉਹਦੇ ਗੁਣਾਂ ਦੇ ਆਧਾਰ 'ਤੇ ਨਾਮ ਨਾ, ਕਿਰਤਮ ਨਾਮ ਨਾ ਪਰਮੇਸ਼ੁਰ ਦੇ। ਹਰ ਉਸ ਨੂੰ ਕਹਿੰਦੇ ਜਿਹੜਾ ਹਰ ਇੱਕ ਦੇ ਅੰਦਰ ਵਿਆਪਕ ਹੈ, ਪ੍ਰਤਕ ਜੋਤ ਉਹਦੀ ਸਾਰਿਆਂ ਵਿੱਚ ਸਮਾਈ ਹੋਈ, ਅਤੇ ਹਰ ਉਸ ਨੂੰ ਕਹਿੰਦੇ ਨੇ ਜਿਹਦੇ ਕਰਕੇ ਇਹ ਸਾਰੇ ਜੀ ਜੰਤਨ ਹਰਿਆਵਲ ਦੇ ਸਹਿਤ ਨੇ, ਪ੍ਰਾਣਾਂ ਦੀ ਹਰਿਆਵਲ ਤਾਂ ਉਹਦੇ ਕਰਕੇ ਹੈ। ਹਰ ਉਸ ਨੂੰ ਵੀ ਕਹਿੰਦੇ ਨੇ ਜੋ ਦੁੱਖਾਂ ਅਤੇ ਪਾਪਾਂ ਨੂੰ ਹਰ ਲੈਂਦਾ, ਨਾਸ ਕਰ ਦਿੰਦਾ ਹੈ, ਐਸਾ ਵਾਹਿਗੁਰੂ ਹੈ। ਅਤੇ ਜੋ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਅੰਦਰ ਵੀ ਇੱਕ ਸੂਤਰ ਦਿੱਤਾ, ਉਹਦੇ 'ਚ ਹੀ ਹਰ ਸ਼ਬਦ ਦੀ ਵਿਆਖਿਆ ਕੀਤੀ, ਹਰੀਹਰਤੀ ਪਾਪਾਨੀ ਦੁਸ਼ਚਿਤ੍ਰਪੀ ਸਿਮਰਤਾ, ਇਹ ਜੋ ਉਹਦਾ ਨਾਮ ਹੈ ਪਾਪਾਂ ਨੂੰ ਹਰ ਲੈਂਦਾ, ਇਸ ਕਰਕੇ ਉਹਦਾ ਨਾਮ ਹਰੀ ਹੈ। ਇਹ ਅੱਗੇ ਹੈ ਦਾਤਾ, ਅਤੇ ਉਹ ਦਾਤਾਂ ਦੇਣ ਵਾਲਾ ਹੈ, ਅਨੰਤ ਕਿਸਮ ਦੀਆਂ ਦਾਤਾਂ ਉਹਦੇ ਕੋਲ। ਜੀ ਅਤੇ ਜੰਤ ਇਹ ਦੋ ਤਰ੍ਹਾਂ ਦੇ ਹੁੰਦੇ ਆ, ਜੀ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ 'ਚ ਹੱਡੀਆਂ ਨੇ, ਜਿਨ੍ਹਾਂ ਦਾ ਸਰੀਰ ਅਸਥੂਲ ਹੈ, ਉਹ ਤਾਂ ਹੋ ਗਏ ਜੀਵ। ਜੰਤ ਉਹਨਾਂ ਨੂੰ ਕਹਿੰਦੇ ਜਿਹਦੀ ਹੱਡੀ ਨਹੀਂ ਹੈ, ਜਿਵੇਂ ਮੱਖੀ ਮੱਛਰ ਹੈ ਜਾਂ ਕਈ ਤਰ੍ਹਾਂ ਦੇ ਗੰਡੋਏ ਆਦਿ, ਅਤੇ ਉਹਨਾਂ ਦੀ ਹੱਡੀ ਨਹੀਂ ਹੁੰਦੀ, ਜਾਂ ਇਉਂ ਕਹਿ ਲਓ ਵੀ ਅਸਥੂਲ ਜਿਹੜੇ ਨੇ ਉਹ ਜੀਵ, ਜਿਹੜੇ ਸੂਖਮ ਨੇ ਉਹ ਜੰਤ ਹੋ। ਭਾਵੇਂ ਸੂਖਮ ਜੰਤਨ, ਭਾਵੇਂ ਅਸਥੂਲ ਜੀਵਨ, ਸਾਰਿਆਂ ਦਾ ਦਾਤਾ ਇੱਕੋ ਹੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅਤੇ ਐਸੇ ਜਿਹੜੇ ਜੀ ਜਨ ਸਾਰੇ ਨੇ, ਇਹ ਤਾਂ ਹੈ ਮਹਾਰਾਜ ਤੁਹਾਡੇ ਭਿਖਾਰੀ, ਅਤੇ ਤੁਸੀਂ ਜੋ ਹਾਂ ਦਾਤਾਂ ਦੇਣ ਵਾਲੇ ਹੋ, ਹਰ ਦਾਤਾ ਹੈ, ਜੀ ਜੰਤ ਸਭ ਤੇਰੇ ਮਹਾਰਾਜ ਦਰ ਦੀ ਭਿਖਾਰੀ ਹੈ, ਕਿਉਂਕਿ ਪ੍ਰਭ ਦਾ ਤੋ ਦਾਤਾਰ ਪਰੇ ਹੋ ਜਾਚਕ ਇੱਕ ਸਰਨ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੇ ਮੰਗੋ ਦੇਹੋ ਆਪਣਾ ਨਾਮ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਉਹ ਦਾਤਾ ਕੇਵਲ ਇੱਕ ਵਾਹਿਗੁਰੂ ਹੈ, ਜੀ ਜੰਤ ਸਭ ਤੇਰੇ ਦਰ ਦੇ ਭਿਖਾਰੀ ਹਨ, ਮਹਾਰਾਜ ਦੇਵੀ ਦੇਵਤੇ ਕੀ ਮਨੁੱਖ ਕੀ ਦੈਤ ਕੀ ਸਾਰੀ ਤੇਰੇ ਦਰ ਦੇ ਭਿਖਾਰੀ ਹਨ।
ਜਨ ਬਾਂਛਾ ਜਾ ਚੰਗਨਾ,
ਜਨ ਮੈਂ ਦਾਸ, ਇਹ ਮੇਰੇ ਮਨ ਦੇ ਅੰਦਰ ਮਹਾਰਾਜ ਇਹ ਇੱਕ ਬਾਂਛਾ ਨਾਮ ਇੱਛਾ ਦਾ ਹੈ, ਬਾ ਇੱਛਾ ਹੈ ਮੇਰੇ ਅੰਦਰ, ਜੇ ਮੈਂ ਤੁਹਾਡੇ ਦਰ ਦਾ ਜਾਚੰਗਨਾ, ਜਾਚੰਗਨਾ ਮੰਗਤੇ ਦਾ ਨਾਮ ਹੈ ਜੀ, ਜਾਚਨਾ ਕਰਨ ਵਾਲੇ ਨੂੰ ਜਾਚੰਗਨਾ ਕਹਿੰਦੇ ਨੇ। ਤੇਰੇ ਦਰ ਦੇ ਉੱਤੇ ਮਹਾਰਾਜ ਜਿਹੜੇ ਜਨ, ਕੋਈ ਨਹੀਂ, ਇਹਦੇ ਅਰਥ ਦਾ ਬਦਲਾਅ ਹੈ ਦੂਸਰੇ ਅਰਥ ਵਿੱਚ, ਜਨ ਪੁਰਸ਼ ਉਹ ਵੀ ਮਹਾਰਾਜ ਤੁਹਾਡੇ ਦਰ ਦੇ ਉੱਤੇ ਇਹੀ ਬੰਸ਼ ਹੈ, ਇੱਛਾ ਕਰਦੇ ਹਨ ਕਿ ਨਾਮ ਦਿਓ, ਔਰ ਤੁਹਾਡੇ ਦਰ 'ਤੇ ਜਾਚ ਜਮ੍ਹਾਂ ਅੰਗਨਾ, ਇਹ ਥੋੜ੍ਹਾ ਜਿਹਾ ਵਿਆਕਰਨ ਅਨੁਸਾਰ ਅਰਥ ਹੈ। ਅੰਗਨਾ ਨਾਮ ਹੈ ਇਸਤਰੀ ਦਾ, ਅਤੇ ਇਹ ਨਹੀਂ ਇਕੱਲੇ ਪੁਰਸ਼ ਹੀ ਨਾਮ ਮੰਗਦੇ ਹੈ, ਇਹ ਇਸਤਰੀਆਂ ਵੀ ਤੁਹਾਡੇ ਕੋਲੋਂ ਨਾਮ ਦੀ ਯਾਚਨਾ ਕਰਦੇ ਹੈ। ਇਹ ਸਾਰਿਆਂ ਦੇ ਮਨ ਦੇ ਵਿੱਚ ਇੱਛਾ ਹੈ, ਜਾਂ ਫਿਰ ਜਨ ਸਮੁਦਾਇ ਸਾਰੇ ਲੋਕ ਇਹੀ ਯਾਚਨਾ ਕਰਦੇ ਆ ਸੁੱਖਾਂ ਦੀ, ਕਿਉਂਕਿ ਦੁੱਖ ਤਾਂ ਕੋਈ ਮੰਗਦਾ ਨਹੀਂ, ਮੰਗਦੇ ਤਾਂ ਸਾਰੇ ਸੁੱਖ ਹੀ ਨੇ। ਇਸ ਕਰਕੇ ਮਹਾਰਾਜ ਤੇਰੇ ਦਰ ਦੇ ਭਿਖਾਰੀ ਆ, ਇਹ ਯਾਚਨਾ ਕਰਦੇ ਹਾਂ ਸਾਰੇ।
ਮੰਗੋ ਜਨ ਧੂਰ ਪਰਮ ਗਤ ਪਾਵੋ।
ਤੇ ਮੈਂ ਇਹਦੇ ਨਾਲ ਇੱਕ ਹੋਰ ਵੀ ਮੰਗ ਮੰਗਦਾ ਹਾਂ ਕਿ ਹੇ ਵਾਹਿਗੁਰੂ ਕਿਰਪਾ ਕਰ, ਤੇ ਮੰਗੋ ਜਨ ਧੂਰ, ਜਿਹੜੇ ਜਨ ਤੁਹਾਡੇ ਸੇਵਕ ਨੇ ਉਹਨਾਂ ਦੇ ਚਰਨਾਂ ਦੀ ਧੂੜੇ ਬਖਸ਼ ਦਿਓ ਮਾਰ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਧੂੜੀ ਲੇਖ ਮਿਟਾਇਆ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵਿਗਤ ਪਾਏ। ਇਹਦੇ 'ਚ ਬੜੀਆਂ ਸ਼ਕਤੀਆਂ ਨੇ, ਜਨ ਕੇ ਚਰਨ ਤੀਰਥ ਕੋਟ ਗੰਗਾ। ਇਸ ਕਰਕੇ ਨਾਮ ਜਪਣ ਵਾਲਿਆਂ ਦੇ ਮਹਾਰਾਜ ਚਰਨਾਂ ਦੀ ਧੂੜੇ ਬਖਸ਼ ਦਿਓ। ਆਖੇ ਕਾਹਦੇ ਲਈ? ਕਹਿੰਦੇ ਪਰਮਗਤ ਪਾਵੋ। ਪਰਮਗਤੀ ਕੇਵਲ ਮੋਕਸ਼ ਦਾ ਨਾਂ ਹੈ ਜੀ। ਸਲੋਕ ਮੁਕਤੀ ਹੈ, ਸਰੂਪ ਮੁਕਤੀ ਹੈ, ਸਿਵੀ ਮੁਕਤੀ ਹੈ, ਸਾਹਿਜ ਮੁਕਤੀ ਹੈ, ਇਹ ਚਾਰ ਮੁਕਤੀਆਂ ਉਰਲੇ ਦਰਜੇ ਦੀਆਂ। ਜਿਹੜੀ ਸਭ ਤੋਂ ਵੱਡੀ ਕੇਵਲ ਮੋਕਸ਼ ਹੈ ਗੁਰਸਿੱਖ, ਇਹ ਜਿਹੜੀਆਂ ਚਾਰ ਮੁਕਤੀਆਂ ਨੇ ਇਹਨਾਂ ਦੀ ਯਾਚਨਾ ਕਦੀ ਨਹੀਂ ਕਰਦਾ। ਇਹਦੇ ਲਈ ਤਾਂ ਕਿਹਾ ਮੁਕਤ ਬੱਪੜੀ ਵੀ ਗਿਆਨੀ ਤਿਆਗ ਹੈ। ਜਿਹੜਾ ਗਿਆਨਵਾਨ ਹੈ ਉਹ ਇਹ ਚਾਰ ਕਿਸਮ ਦੀ ਮੁਕਤੀ ਜਿਹੜੀ ਆ ਉਹ ਨਹੀਂ ਮੰਗਦਾ। ਜਿਹੜਾ ਕੇਵਲ ਮੋਕਸ਼ ਹੈ ਇਹਦੀ ਤਾਂ ਯਾਚਨਾ ਭਾਈਸਾਰੀ ਕਰਦੇ। ਸੋ ਇਸ ਕਰਕੇ ਫਿਰ ਮਹਾਰਾਜ ਕਿਰਪਾ ਕਰੋ, ਮੈਂ ਪਰਮਗਤ ਪਾਵੋ, ਇਹ ਮੇਰੀ ਯਾਚਨਾ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ। ਮਹਾਰਾਜ ਚਰਨ ਧੂੜ ਦਿਓ, ਮੇਰੀ ਪਰਮਗਤੀ ਹੋ ਜਾਏ। ਪਰਮ ਨਾਮ ਵੱਡੇ ਦਾ ਹੁੰਦਾ ਹੈ, ਵੱਡੀ ਮੁਕਤੀ ਜਿਹੜੀ ਉਹ ਕੇਵਲ ਮੋਕਸ਼ ਹੀ ਹੈ, ਜੰਮਣ ਮਰਨ ਤੋਂ ਰਹਿਤ ਹੋ ਜਾਣਾ।
ਜਨਮ ਜਨਮ ਕੀ ਮੈਲ ਮਿਟਾਵੋ।
ਹੁਣ ਇੱਕ ਜਨਮ ਦੇ ਵਿੱਚ ਮੈਲ ਲੱਗੀ ਹੋਵੇ ਤਾਂ ਕਹੀਏ, ਇਹ ਤਾਂ ਜਨਮਾਂ ਜਨਮਾਤਰਾਂ ਦੀ ਮੈਲ ਇਕੱਠੀ ਅਸੀਂ ਕੀਤੀ ਹੈ, ਹੋਰ ਕਰਿਆ ਹੀ ਕੀ ਹੈ ਮੈਲ ਇਕੱਠੀ ਕਰਨ ਤੋਂ ਬਿਨਾਂ। ਜਿਹੜੀ ਵੀ ਜੂਨ ਵਿੱਚ ਗਏ ਉੱਥੇ ਮੈਲੇ ਹੋ ਕੇ ਅੱਗੇ ਤੁਰ ਗਏ। ਇਹ ਪੜਾਅ ਹੈ ਸਾਡਾ, ਅੱਜ ਅਸੀਂ ਇਸ ਪੜਾਅ ਦੇ ਵਿੱਚ ਹਾਂ। ਮਨੁੱਖੀ ਜਾਮੇ ਦੇ ਵਿੱਚ ਅਸੀਂ ਆਪਣੇ ਪਰਿਵਾਰ ਵਿੱਚ ਰਹਿ ਰਹੇ ਹਾਂ, ਇਸ ਢੰਗ ਨਾਲ ਰਹਿ ਰਹੇ ਹਾਂ ਜਿਵੇਂ ਕਦੇ ਜਾਣਾ ਨਹੀਂ ਹੁੰਦਾ। ਇਹ ਤਰੀਕਾ ਸਾਡਾ ਗਲਤ ਹੈ, ਇਹ ਅਗਿਆਨ ਦੇ ਵੱਸ ਅਸੀਂ ਐਸਾ ਮਹਿਸੂਸ ਕਰਦੇ ਹਾਂ। ਪਰ ਜਦੋਂ ਥੋੜ੍ਹੇ ਜਿਹੇ ਅੰਦਰਲੇ ਨੇਤਰ ਖੁੱਲ੍ਹਦੇ ਹੈ ਤਾਂ ਮਹਿਸੂਸ ਹੁੰਦਾ ਵੀ ਮੈਂ ਕਦੇ ਵੀ ਜਾ ਸਕਦਾ। ਉਹਦੇ 'ਤੇ ਨਿਸ਼ਚਾ ਹੋ ਜਾਂਦਾ ਮੈਂ ਕਦੇ ਵੀ ਜਾ ਸਕਦਾ। ਹੁਣ ਜਦੋਂ ਇਸ ਗੱਲ ਨੂੰ ਜਾਣ ਲਿਆ ਕਿ ਮੈਂ ਕਦੇ ਵੀ ਜਾ ਸਕਦਾ, ਜਿੰਨੀ ਚੱਲਣ ਜਾਣਿਆ ਸਹੀ ਕਿਉਂ ਕਰਿਆ ਵਿਥਾਲ? ਉਹ ਕਿਉਂ ਫਿਰ ਝੰਝਰ 'ਚ ਫਸਣਗੇ? ਕਿਉਂ ਕਿਸੇ ਦੀ ਨਿੰਦਿਆ ਕਰਨਗੇ? ਕਿਉਂ ਕਿਸੇ ਨਾਲ ਝਗੜਾ ਕਰਨਗੇ? ਉਹ ਕਿਉਂ ਫਿਰ ਈਰਖਾ ਦੇ? ਉਹ ਕਹਿੰਦੇ ਵੀ ਸਵਾਸ ਤਾਂ ਖਤਮ ਹੋ ਰਹੇ, ਇੱਥੋਂ ਚਲੇ ਤਾਂ ਪੜਾਅ ਹੈ। ਇਹ ਜਿਹੜਾ ਪਰਿਵਾਰ ਹੈ, ਇਹ ਜਿਹੜੇ ਜੀ ਜੰਤ ਨੇ ਜਿਨ੍ਹਾਂ ਦੇ ਵਾਸਤੇ ਖਪ ਖਪ ਕੇ ਮਰ ਰਹੇ ਹਾਂ, ਤੂੰ ਸੋਝੀਆਂ ਜਾਊਗੀ, ਸੁੱਤੇ ਸਿੱਧ ਕਰੂਗਾ ਫਿਰ ਅੰਦਰ, ਅਤੇ ਉਹ ਜਿਹੜੀ ਤ੍ਰਿਸ਼ਨਾ ਖਤਮ ਹੋ ਜਾਊਗੀ। ਜਿਹੜਾ ਬਹੁ ਪਰਪੰਚ ਕਰ ਪਰਤ ਹੁਣ ਲਿਆਵੈ, ਸੁੱਤਦਾਰਾ ਪੈ ਆਣ ਲੁਟਾਵੈ, ਮਨ ਮੇਰੇ ਪੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲਈ ਜਾ। ਉਹਦੀ ਗੱਲ ਸਮਝ ਆਊਗਾ ਵੀ ਮੈਂ ਇੱਕ ਪੜਾਅ 'ਤੇ ਹਾਂ, ਕੁਝ ਦਿਨ ਕੱਟ ਕੇ ਮੈਂ ਇੱਥੋਂ ਚਲੇ ਜਾਣਾ। ਤੋ ਇਸ ਕਰਕੇ ਫਿਰ ਇਸ ਤਰ੍ਹਾਂ ਦਾ ਉਹਦਾ ਸੁਭਾਅ ਬਣ ਜਾਂਦਾ, ਉਹ ਹਮੇਸ਼ਾ ਵਾਸਤੇ ਫਿਰ ਆਪਣੀ ਪਰਮਗਤੀ ਦੀ ਮੋਕਸ਼ ਵਾਸਤੇ ਤਾਂ ਐਸਾ ਕਰਦਾ। ਜਨਮ ਜਨਮ ਕੀ ਮੈਲ ਮਿਟਾਓ, ਜਨਮ ਜਨਮ ਕੀ ਸਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਜਿੱਥੇ ਵੀ ਗਏ ਉੱਥੇ ਮੈਲ ਲਾ ਕੇ ਅੱਗੇ ਚਲੇ ਗਏ। ਇਹ ਕੈਸਾ ਮੁਸ਼ਾਫਰ ਹੈ, ਜਿਹੜੇ ਪੜਾਅ 'ਤੇ ਗਿਆ ਉੱਥੇ ਪੰਡਾਂ ਮੈਲ ਦੀਆਂ ਬੰਨ ਕੇ ਤੁਰ ਗਿਆ। ਇਹਨੂੰ ਕੱਪੜੇ ਧੋਣ ਦਾ ਕਦੇ ਚਾਂਸ ਹੀ ਨਹੀਂ ਮਿਲਿਆ, ਇਹਨੂੰ ਉਹ ਪਾਣੀ ਨਹੀਂ ਮਿਲਿਆ ਜਿਹੜੀ ਪਾਣੀ ਦੇ ਨਾਲ ਮੈਲ ਲੈਣੀ ਸੀ, ਇਹਨੂੰ ਉਹ ਸਾਬਣ ਨਹੀਂ ਮਿਲਿਆ, ਇਹਨੂੰ ਉਹ ਸਾਧਨ ਨਹੀਂ ਮਿਲੇ, ਇਹਨੂੰ ਉਹ ਨਦੀ ਦਾ ਕਿਨਾਰਾ ਨਹੀਂ ਮਿਲਿਆ, ਇਹਨੂੰ ਉਹ ਸਿਲਾ ਨਹੀਂ ਮਿਲੀ ਜਿਹਦੇ 'ਤੇ ਰੱਖ ਕੇ ਇਹਨੇ ਆਪਣੇ ਬਸਤਰ ਧੋਣੇ ਸਨ। ਮਨ ਰੂਪੀ ਬਸਤਰ ਹੀ ਹੈ, ਇਸ ਕਰਕੇ ਇਹਨੂੰ ਜਨਮਾਂ ਜਨਮਾਤਰਾਂ ਦੀ ਪਾਪਾਂ ਦੀ ਮੈਲ ਲੱਗੀ ਹੈ। ਸਤਸੰਗਤ ਦੇ ਕਿਨਾਰੇ 'ਤੇ ਜਾਣਾ ਸੀ, ਪਰਮਾਤਮਾ ਦੇ ਪ੍ਰੇਮ ਰੂਪੀ ਜਲ ਨੂੰ ਪ੍ਰਾਪਤ ਕਰਨਾ ਸੀ। ਉਕਤੀਆਂ ਜੋਗਤੀਆਂ ਦੀਆਂ ਇਹ ਜਿਹੜੀਆਂ ਥਾਪੀਆਂ ਲੈ ਕਰਕੇ ਅਤੇ ਇਸ ਨੂੰ ਨਾਮ ਦਾ ਸਾਬਣ ਲਾ ਕੇ ਧੋਣਾ ਸੀ, ਪਰ ਧੋ ਨਹੀਂ ਸਕਿਆ ਕਿਉਂਕਿ ਬਾਕੀ ਦੀਆਂ ਜੂਨਾਂ ਵਿੱਚ ਨਾਮ ਜਪਿਆ ਨਹੀਂ ਜਾ ਸਕਦਾ। ਅਤੇ ਫਿਰ ਇਹ ਜੂਨ 'ਚ ਕਿੰਨਾ ਕੁ ਜਪ ਰਿਹਾ, ਚਲੋ ਬਾਕੀ ਤਾਂ ਜਪੇ ਨਹੀਂ ਹੋ ਸਕਦਾ। ਅਤੇ ਇਸ ਕਰਕੇ ਫਿਰ ਜਨਮ ਜਨਮ ਕੀ ਮੈਲ ਬਿਟਾਵੋ, ਕਿਉਂਕਿ ਜਾਚੋ ਜਨ ਧੂਰ ਪਰਮਗਤ ਪਾਵੋ। ਇੱਥੇ ਇੱਕ ਮਹਾਰਾਜ ਸਾਹਿਬ ਨੇ ਕੀ ਹੈ, ਇਹ ਮਨ ਜਿਹੜਾ ਹੈ ਅੰਗ ਹੰਗਤਾ ਜਿਹੜੀ ਹੈ, ਇਹ ਇੱਕ ਬਹੁਤ ਖਤਰਨਾਕ ਮੈਲ ਹੈ। ਅਤੇ ਇਸ ਨੂੰ ਸਾਧੂ ਧੂਰ ਕਰ ਸ਼ੁੱਧ ਮਜਾਈ ਕਿਹਾ। ਅਤੇ ਇਸ ਪ੍ਰਕਾਰ ਨਿਮਰਤਾ ਜਿਹੜੀ ਹੈ ਇਹਦੇ ਨਾਲ ਫਿਰ ਮਨ ਸ਼ੁੱਧ ਹੁੰਦਾ ਹੈ। ਇਹ ਦੋਨਾਂ ਪੰਕਤੀਆਂ ਦਾ ਇਕੱਠਾ ਮੇਲ ਸਮਝਣਾ। ਹਾਂਜੀ ਅੱਗੇ ਬੋਲੋ।
ਧੀਰ ਅਗਰ ਰੋਗ ਮਿਟੈ ਹਰ ਔਖਦ।
ਔਖਦ ਨਾਮ ਔਸ਼ਧੀ ਦਾ ਹੈ। ਵੈਦਿਕ ਦੇ ਵਿੱਚ ਉਹਨੂੰ ਅਨੇਕਾਂ ਪ੍ਰਕਾਰ ਦੀਆਂ ਔਸ਼ਧੀਆਂ ਨੇ, ਜੜੀਆਂ ਬੂਟੀਆਂ ਨੇ। ਅਤੇ ਸਭ ਤੋਂ ਵੱਡਾ ਰੋਗ ਹੈ ਜਿਹੜਾ ਹਉਮੈ ਦਾ ਹੈ, ਅਗਿਆਨ ਦਾ ਹੈ। ਇਸ ਰੋਗ ਦੀ ਦਵਾਈ ਜਿਹੜੀ ਹੈ ਕਿਸੇ ਵੈਦ ਕੋਲ ਨਹੀਂ ਹੈ। ਇਹਦੀ ਦਵਾਈ ਕੀ ਹੈ? ਨਾਮ, ਨਾਮ ਰੂਪੀ ਔਸ਼ਧੀ ਜਿਹੜੀ ਸਤਿਗੁਰੂ ਤੋਂ ਪ੍ਰਾਪਤ ਹੁੰਦੀ ਹੈ, ਇਹਦੇ ਨਾਲ ਹੰਗਤਾ ਦਾ ਰੋਗ ਮਿਟਦਾ ਹੈ।
ਹਰ ਨਿਰਮਲ ਰਾਪੈ ਮੰਗਣਾ।
ਅਤੇ ਹਰੀ ਪਰਮੇਸ਼ਰ ਜਿਹੜਾ ਨਿਰਮਲ ਸ਼ੁੱਧ ਸਰੂਪ ਹੈ, ਉਹਦੇ ਕੋਲੋਂ ਨਾਮ ਹੀ ਮੰਗਣਾ। ਬਿਣ ਤੋਂ ਦੇ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਮਹਾਰਾਜ ਕਿਰਪਾ ਕਰੋ, ਨਾਮ ਦਾ ਦਾਨ ਬਖਸ਼ੋ ਜੀ।
ਸਰਵਣੇ ਸੁਣੋ ਬਿਮਲ ਜਸ ਸੁਆਮੀ।
ਸੁਆਮੀ ਨਾਮ ਹੈ ਮਾਲਕ ਦਾ। ਮਾਲਕ ਵਾਹਿਗੁਰੂ ਪਰਮੇਸ਼ਰ ਜੋ ਹੈ, ਉਹਦਾ ਜਿਹੜਾ ਜਸ ਹੈ, ਉਹਦਾ ਕੀਰਤਨ ਕੰਨਾਂ ਦੇ ਨਾਲ ਸੁਣੋ, ਕਿਉਂ ਉਹ ਆਪ ਨਿਰਮਲ ਹੈ। ਉਹਦਾ ਜਸ ਸੁਣਨ ਦੇ ਨਾਲ ਨਿਰਮਲਤਾ ਹੀ ਆਏਗੀ, ਮਨ ਸ਼ੁੱਧ ਹੋਏਗਾ। ਇਸ ਕਰਕੇ ਸੁਣ ਹਰ ਕਥਾ ਉਤਾਰੀ ਮੈਲ, ਇਹ ਮੈਲ ਲਾਉਣ ਦਾ ਵਧੀਆ ਸਾਬਣ ਗੁਰੂ ਨਾਨਕ ਦੇ ਘਰ ਵਿੱਚ ਕਥਾ ਕੀਰਤਨ ਸੁਖਦਾਈ ਹੈ।
ਏਕਾ ਓਟ ਤਜੋ ਬਿਖ ਕਾਮੀ।
ਇੱਕ ਮਹਾਰਾਜ ਤੁਹਾਡੀ ਓਟ ਨਾਮ ਆਸਰੇ ਦਾ ਹੁੰਦਾ, ਤੁਹਾਡਾ ਆਸਰਾ ਤੁਹਾਡੀ ਓਟ ਮੈਂ ਤੱਕੀ ਹੈ। ਅਤੇ ਇਹਦੇ ਨਾਲ ਜਿਹੜਾ ਬਿਖ ਵਿਉਹ ਵਰਗਾ ਇਹ ਵਿਸ਼ਾ ਸੀ ਜਿਹਨੇ ਸਾਰਾ ਸੰਸਾਰ ਆਪਣੇ ਅਧੀਨ ਕੀਤਾ ਹੋਇਆ, ਹੇ ਕਾਮੰਗ ਨਰਕ ਵਿਸਰਾਮੰਗ ਬਹੁ ਜੋ ਨੀ ਪਰਮਾਵਣ ਹੈ, ਜੇ ਤਹਰਨ ਤੈ ਲੋਕ ਗਮੰਗ ਜਪ ਤਬਸੀਲ ਵਿਧਾਰ ਲੈ। ਅਤੇ ਉਹਨੂੰ ਮੈਂ ਵਿਉਹ ਸਮਝ ਕੇ, ਜਿਵੇਂ ਵਿਉਹ ਨੂੰ ਕੋਈ ਨੇਹ ਨਹੀਂ ਕਰਦਾ, ਭਾਵੇਂ ਵਿਉਹ ਮਿੱਠੀ ਵੀ ਹੋਵੇ, ਜੇ ਇਹ ਪਤਾ ਚੱਲ ਜਾਵੇ ਵੀ ਵਿਉਹ ਹੈ, ਨਹੀਂ ਖਾਏਗਾ। ਜੇ ਉਸ ਦਾ ਗਿਆਨ ਨਹੀਂ ਹੈ ਕਿ ਵਿਉਹ ਹੈ, ਤਾਂ ਮਿੱਠੀ ਕਰਕੇ ਜੀਵ ਦੇ ਸਵਾਦ ਵਿੱਚ ਉਹ ਜ਼ਹਿਰ ਵੀ ਖਾ ਜਾਏਗਾ, ਉਹਦਾ ਪਰਿਣਾਮ ਜੋ ਹੈ ਫਿਰ ਹੋਏਗਾ। ਇਸ ਕਰਕੇ ਇਹ ਜਿਹੜੀ ਮਿੱਠੀ ਜ਼ਹਿਰ ਸੀ ਕਾਮ ਵਾਸ਼ਨਾ ਦੀ, ਕਹਿੰਦੇ ਤਜੋ ਮੈਂ ਤਿਆਗ ਦਿੱਤੀ ਵੀ ਮਿੱਠੀ ਜ਼ਹਿਰ ਹੈ। ਇਸ ਕਰਕੇ ਜੋ ਵਿਆਹਤਾ ਜੀਵਨ ਦੇ ਵਿੱਚ ਪਰਮੇਸ਼ਰ ਨੇ ਆਗਿਆ ਕੀਤੀ ਹੋਏ ਗੁਰੂ ਸਰੂਪ ਹੋ ਕਰਕੇ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਉਣਾ, ਇਹ ਸਾਨੂੰ ਐਡਾ ਕਰੈਕਟਰ ਦਿੱਤਾ ਹੈ, ਜੀਵਨ ਦਿੱਤਾ ਹੈ ਮਹਾਰਾਜ ਸਾਹਿਬ ਜੀ ਨੇ।
ਨਿਵ ਨਿਵ ਪਾਏ ਲਗੋ ਦਾਸ ਤੇਰੇ।
ਇਹ ਨਿਮਰਤਾ ਕਿੰਨੀ ਚਾਹੀਦੀ ਆ ਗੁਰਸਿੱਖ ਵਿੱਚ, ਇਹ ਸ਼ਬਦ ਵਿੱਚ ਨਿਮਰਤਾ ਦੀ ਝਲਕ ਦੇ ਰਹੇ ਨੇ ਮਹਾਰਾਜ। ਜਿਹੜੇ ਤੁਹਾਡੇ ਦਾਸ ਨੇ ਉਹਨਾਂ ਦੇ ਨਿਵ ਨਿਵ ਕੇ ਝੁਕ ਝੁਕ, ਇਹ ਦੂਰੀ ਬੋਲੀ ਹੈ ਪੰਜਾਬੀ ਜਿਹੜੀ ਬੋਲੀ, ਇੱਕ ਤਾਂ ਇਹੀ ਅਰਥ ਜਾਣਨਾ, ਇਹ ਨਿਵ ਨਿਵ ਕੇ ਝੁਕ ਝੁਕ ਕੇ ਮੈਂ ਤੁਹਾਡੇ ਦਾਸਾਂ ਦੇ ਚਰਨੀ ਲੱਗਦਾ ਹਾਂ। ਨਿਵ ਨਿਵ ਪਾਏ ਲਗੋ ਦਾਸ ਤੇਰੇ, ਮੈਂ ਆਪਣੇ ਮਹਾਰਾਜ ਮਨ ਨੂੰ ਵੀ ਨੀਵਾਂ ਕਰਕੇ ਔਰ ਤਨ ਨੂੰ ਵੀ ਨੀਵਾਂ ਕਰਕੇ ਪਾਏ ਲਗੋ ਚਰਨੀ ਲੱਗਾਂ। ਅਤੇ ਇਸ ਪ੍ਰਕਾਰ ਕਿਹਾ ਜਿਹੜੇ ਤੇਰੇ ਦਾਸ ਹਨ।
ਕਰ ਸੁਕ੍ਰਿਤ ਨਾਹੀ ਸੰਗਨਾ।
ਸੁਕ੍ਰਿਤ ਨਾਮ ਹੈ ਪੁੰਨ ਕਰਮ, ਸ੍ਰੇਸ਼ਟ ਕਰਮ, ਸਭ ਤੋਂ ਸ੍ਰੇਸ਼ਟ ਕਰਮ ਜੋ ਹੈ ਕਥਾ ਕੀਰਤਨ ਦਾ ਹੈ, ਇਸ ਤੋਂ ਵੱਡਾ ਕੋਈ ਸ੍ਰੇਸ਼ਟ ਕਰਮ ਨਹੀਂ। ਮੈਂ ਕਥਾ ਵੇਲੇ ਕੀਰਤਨ ਵੇਲੇ ਮੈਂ ਸੰਗਾਂ ਨਾ ਕਿਸੇ ਤੋਂ ਸੰਕੋਚ ਨਾ ਕਰਾਂ ਵੀ ਕੋਈ ਕਹਿਣਗੇ ਲੈ ਵੀ ਤੂੰ ਵੀ ਹੁਣ ਚਲਾ ਗਿਆ ਉੱਥੇ ਰਾਗੀ ਸਿੰਘਾਂ ਨੇ ਕੀਰਤਨ ਕਰਨਾ ਵੀ ਭਾਈ ਸਤਨਾਮ ਸਿੰਘ ਜੀ ਆਏ ਹੋਏ ਆ ਹੋਰ ਰਾਗੀ ਸਿੰਘ ਆਏ ਆ ਵੀ ਤੂੰ ਉੱਥੇ ਤੂੰ ਵੀ ਚਲਾ ਗਿਆ ਉੱਥੇ ਰਾਗੀਆਂ ਦੇ ਜਿਹੜੇ ਨਾਲ ਦੇ ਨੂੰ ਕਿਹਾ ਕਰਦੇ ਨੇ ਜਿਵੇਂ ਇਹਨੂੰ ਕਾਕੇ ਨੂੰ ਕਹਿ ਰਿਹਾ ਅਖੇ ਤੂੰ ਪਾਗਲ ਹੋ ਗਿਆ ਤੂੰ ਦਾੜੀ ਰੱਖ ਲਈ ਹੈ ਸਿੱਧੇ ਇਹੀ ਸ਼ਬਦ ਕਿਹਾ ਉਹਨੇ ਇਹ ਐਸਾ ਹੋਇਆ ਕਰਦਾ ਅਤੇ ਇਸ ਕਰਕੇ ਬਲਕਿ ਸ਼ਰਾਬੀ ਟੋਲਾ ਤਾਂ ਇੱਥੇ ਤੱਕ ਹੈ ਵੀ ਉਹ ਮਹਾਂਪੁਰਖ ਦੱਸਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖੰਡਰਾਂ ਵਾਲੇ ਮਹਾਂਪੁਰਸ਼ ਅਤੇ ਉਹ ਟੋਲੇ ਦੇ ਵਿੱਚੋਂ ਇੱਕ ਸ਼ਰਾਬ ਛੱਡ ਦੇਵੇ ਤਾਂ ਉਹ ਕਹਿੰਦੇ ਉਹ ਕੀ ਗੱਲ ਤੂੰ ਆ ਜਾਏ ਤਾਂ ਉਹ ਕਹਿੰਦਾ ਨਹੀਂ ਵੀ ਨਵੀਂ ਮੈਂ ਹੁਣ ਇਹ ਨਹੀਂ ਕਿਉਂ ਕੀ ਹੋ ਗਿਆ ਤੈਨੂੰ ਸੌ ਸਵਾਲ ਕਰਨਾ ਉਹ ਕਹਿੰਦਾ ਵੀ ਨਹੀਂ ਮੈਂ ਹੁਣ ਨਹੀਂ ਤੁਹਾਡੀ ਕਹਿੰਦੇ ਚੰਗਾ ਫਿਰ ਜੇ ਤੂੰ ਸ਼ਰਾਬ ਛੱਡ ਦਿੱਤੀ ਤੂੰ ਸਾਡੇ ਕਿਹੜੀ ਤੇ ਮਰ ਗਿਆ ਦੇਖੋ ਇੱਥੇ ਤੱਕ ਇਹ ਕਹਾਉਣਾ ਪੈਂਦਾ ਤੋ ਇਹ ਇਹ ਹਾਲਤ ਹੈ ਲੋਕਾਂ ਦੀ ਇਸ ਕਰਕੇ ਭਗਤਾਂ ਅਤੇ ਸਹਿਸਾਰੀਆਂ ਜੋੜ ਕਦੇ ਜੋੜ ਹੈ ਨਹੀਂ ਤੋ ਇਸ ਤਰ੍ਹਾਂ ਦਾ ਇਹ ਹਿਸਾਬ ਕਿਤਾਬ ਹੈ ਕਹਿੰਦੇ ਸੰਗਣਾ ਨਹੀਂ ਹੈ ਸੰਕੋਚ ਨਹੀਂ ਕਰਨੀ ਸਿਮਰਨ ਕਰਨ ਦੀ ਕਾਹਦੀ ਸੰਕੋਚ ਗੁਰੂ ਅਮਰਦਾਸ ਮਹਾਰਾਜ ਹੁਣ ਤਾਂ ਗੁਰੂ ਜਦੋਂ ਅਜੇ ਗੁਰੂ ਨਹੀਂ ਸੀ ਪ੍ਰਾਪਤ ਹੋਇਆ ਗੁਰੂ ਅੰਗਦ ਦੇਵ ਜੀ ਮਿਲੇ ਹੀ ਨਹੀਂ ਸੀ ਉਹ ਤੜਫ ਦੇਖੋ ਕੈਸਾ ਜੀਵਨ ਸੀ ਜਦੋਂ ਆਪਣੀ ਨੂੰਹ ਨੂੰ ਕੰਨਾਂ ਦੇ ਨਾਲ ਅਤੇ ਮਧਾਣੀ ਨੂੰ ਇੱਕ ਸਾਜ ਬਣਾ ਕੇ ਦਹੀਂ ਰਿੜਕਣ ਵੇਲੇ ਆਸਾ ਦੀ ਵਾਰ ਸੁਣੀ ਹੈ ਉਹ ਸ਼ਬਦ ਸੁਣਿਆ ਤਾਂ ਫਿਰ ਰੋਂਗਟੇ ਖੜ੍ਹੇ ਹੋ ਗਏ ਅਤੇ ਜਦੋਂ ਬੀਬਾ ਜੀ ਨੇ ਦੇਖਿਆ ਮੇਰਾ ਸਹੁਰਾ ਸਾਹਿਬ ਸੁਣਦਾ ਉਹ ਚੁੱਪ ਕਰ ਗਏ ਬੀਬੀਆਂ ਸੰਕੋਚ ਕਰਦੀਆਂ ਸੀ ਉਸ ਵੇਲੇ ਕਿਹਾ ਪੁੱਤਰੀ ਸੰਗਣਾ ਨਹੀਂ ਸੰਗਣ ਵਾਸਤੇ ਹੋਰ ਬੜੀਆਂ ਗੱਲਾਂ ਨੂੰ ਬਾਣੀ ਪੜ੍ਹਨ ਵੇਲੇ ਕੀਰਤਨ ਕਰਨ ਵੇਲੇ ਕਦੀ ਨਹੀਂ ਸੰਗਣਾ ਤੂੰ ਜਦ ਸੁਣਾ ਮੈਂ ਤਾਂ ਮਰਿਆ ਹਰਾ ਹੋਇਆ ਇਹਦੇ ਨਾਲ ਨਾ ਹੀ ਸੰਗਣਾ ਸੰਗਣਾ ਨਹੀਂ ਹੈ ਸੰਕੋਚ ਨਹੀਂ ਕਰਨਾ ਇਹ ਕਹਿ ਰਹੇ ਹਨ ਸਤਿਗੁਰੂ ਜੀ
ਰਸਨਾ ਗੁਣ ਗਾਵੇ ਹਰ ਤੇਰੇ
ਹੇ ਵਾਹਿਗੁਰੂ ਸਾਡੀ ਜਿਹੜੀ ਰਸਨਾ ਹੈ ਜੀਵ ਜਿਹੜੀ ਹੈ ਉਹ ਤੇਰੇ ਗੁਣ ਗਾਉਂਦੀ ਰਹੇ ਮਿਥਿਆ ਜੇਵਾ ਅਵਰੇ ਕੌਮ ਇਹ ਤੇਰੀ ਰਸਨਾ ਦੇ ਅਸੀਂ ਆਪਣੀ ਰਸਨਾ ਦੇ ਨਾਲ ਤੇਰੇ ਗੁਣ ਗੁਣ ਕੀ ਹੈ ਸ੍ਰੇਸ਼ਟ ਖੂਬੀ ਦਾ ਨਾਮ ਹੈ ਜੇ ਕੋਈ ਪੁੱਛੋ ਗੁਣ ਕਿਹਨੂੰ ਕਹਿੰਦੇ ਸ੍ਰੇਸ਼ਟ ਖੂਬੀ ਜਿਹੜੀ ਪਰਮਾਤਮਾ ਆਪ ਸ੍ਰੇਸ਼ਟ ਹੈ ਉਹਦੇ ਵੀ ਸਾਰੀਆਂ ਸ੍ਰੇਸ਼ਟ ਖੂਬੀਆਂ ਅਸਲ ਦੇ ਵਿੱਚ ਜੀਵ ਦੇ ਵਿੱਚ ਕਦੇ ਕੋਈ ਗੁਣ ਹੋਇਆ ਨਹੀਂ ਕਿਸੇ ਜੀਵ ਦੇ ਕੋਈ ਗੁਣ ਨਹੀਂ ਹੈ ਸਾਡੇ ਕੋਲ ਔਗਣ ਹੈ ਅਸੀਂ ਔਗਣਾਂ ਦਾ ਸਮੁੰਦਰ ਬਣੇ ਹੋਏ ਹਾਂ ਸਾਡੇ ਔਗਣਾਂ ਦੀ ਗਿਣਤੀ ਜੇ ਕੋਈ ਕਰਨਾ ਚਾਹੇ ਤਾਂ ਇਹਦਾ ਪ੍ਰਮਾਣ ਹੀ ਦਿੱਤਾ ਜਾ ਸਕਦਾ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਇੰਨੇ ਨ ਪਰਮਾਤਮਾ ਹੈ ਤੂੰ ਗੁਣ ਸਾਗਰ ਉਹ ਗੁਣਾਂ ਦਾ ਸਮੁੰਦਰ ਹੈ ਅਸੀਂ ਔਗਣਾਂ ਦਾ ਸਮੁੰਦਰ ਹਾਂ ਕਿਆ ਮੇਲ ਹੈ ਫਿਰ ਜਿਹੜਾ ਅਸੀਂ ਗੁਣ ਦਾ ਅਭਿਮਾਨ ਕਰਦੇ ਹਾਂ ਜਾਂ ਅਸੀਂ ਗੁਣਾਂ ਦੀ ਵਿਆਖਿਆ ਕਰਦੇ ਹਾਂ ਫਲਾਨਾ ਬੜਾ ਗੁਣੀ ਹੈ ਉਹਦੇ ਕਥਾ ਦਾ ਗੁਣ ਹੈ ਉਹਦੇ ਕੀਰਤਨ ਦਾ ਗੁਣ ਹੈ ਉਹਦੇ ਕੋਈ ਆਹ ਗੁਣ ਹੈ ਸੈਂਕੜੇ ਲਏ ਜਾ ਸਕਦੇ ਨਾ ਅਸਲ ਦੇ ਵਿੱਚ ਇਹ ਜੀਵ ਦੇ ਨਹੀਂ ਹਨ ਗੁਣ ਪਰਮਾਤਮਾ ਦੀ ਇੱਕ ਦਾਤ ਹੈ ਉਹਦੀ ਬੜਮੁੱਲੀਆਂ ਦਾਤਾਂ ਦੇ ਵਿੱਚੋਂ ਕਿਸੇ ਨੂੰ ਚੁਣ ਚੁਣ ਕੇ ਉਹ ਕਿਣਕਾ ਮਾਤਰ ਕਣ ਮਾਤਰ ਦਿੰਦਾ ਪਰ ਅਸੀਂ ਵੱਡੀ ਭੁੱਲ ਉਦੋਂ ਕਰ ਬੈਠਦੇ ਹਾਂ ਜਦੋਂ ਪਰਮਾਤਮਾ ਦੀ ਦਾਤ ਦਾ ਅਭਿਮਾਨ ਕਰਕੇ ਕਿ ਮੇਰੇ ਵਿੱਚ ਇਹ ਗੁਣ ਹੈ ਅਸੀਂ ਪਰਮਾਤਮਾ ਤੋਂ ਬਿਲਕੁਲ ਬੇਮੁੱਖ ਹੋ ਜਾਂਦੇ ਹਾਂ ਇਸ ਕਰਕੇ ਪਰਮਾਤਮਾ ਦੀ ਇਹ ਦਾਤ ਹੈ ਔਗਣ ਜੀਵ ਦੀ ਕਮਜ਼ੋਰੀ ਹੈ ਔਰ ਗੁਣ ਪਰਮਾਤਮਾ ਦੀ ਦਾਤ ਹੈ ਜਿਹਨੂੰ ਮਿਲ ਜਾਏ ਸੰਭਾਲ ਕੇ ਰੱਖਣ ਦੀ ਲੋੜ ਹੈ ਔਰ ਇਹਦਾ ਉਸ ਦਾਤ ਦੇ ਵਿੱਚ ਨੂੰ ਦਾਤੇ ਨੂੰ ਚਿੰਤਨ ਕਰਨ ਦੀ ਲੋੜ ਹੈ ਜਿਹੜੇ ਦਾਤ ਨਾਲ ਤਾਂ ਪਿਆਰ ਕਰਦੇ ਆ ਦਾਤੇ ਨਾਲ ਨਹੀਂ ਉਹ ਤਾਂ ਫਿਰ ਮਨੁੱਖ ਦਾਤ ਪਿਆਰੀ ਬਿਸਰਿਆ ਦਾਤਾਰਾ ਦਾਤ ਦੇ ਵਿੱਚ ਦਾਤੇ ਦਾ ਚਿੰਤਨ ਕਰਨਾ ਸੀ ਇਸ ਕਰਕੇ ਜੋ ਵੀ ਗੁਣ ਮਿਲਿਆ ਉਹ ਪਰਮਾਤਮਾ ਦੀ ਦਾਤ ਸਮਝ ਕੇ ਪ੍ਰਸ਼ਾਦ ਸਮਝ ਕੇ ਅਕੜਾ ਪ੍ਰਸ਼ਾਦ ਵਰਦਾ ਹੱਥ ਚੜ ਕੇ ਸਤਿਕਾਰ ਨਾਲ ਲੈਣੇ ਇਹ ਵੀ ਪਰਮਾਤਮਾ ਦੀ ਦਾਤ ਹੈ ਸੋ ਇਸ ਕਰਕੇ ਪਰਮਾਤਮਾ ਦੇ ਚਰਨ ਰਸਨਾ ਦੇ ਨਾਲ ਗੁਣ ਗਾਉਣੇ ਗੁਣ ਗਾਵਤ ਤੇਰੀ ਉਤਰ ਸਮੈਲ ਇਹ ਗੁਣ ਗਾਉਣ ਦੇ ਨਾਲ ਮਨ ਦੀ ਮੈਲ ਉਤਰਦੀ ਹੈ। ਰਸਨਾ ਨਾਲ ਤੇਰੀ ਗੁਣ ਗਾਈਏ ਹੇਰੀ ਪਰਮੇਸ਼ਵਰ ਵਾਹਿਗੁਰੂ, ਫਿਰ ਇਹਦੇ ਨਾਲ ਫਲ ਕੀ ਮਿਲੇਗਾ ਦੱਸਦੇ ਹਨ।
ਮਿਟੈ ਕਮਾਤੇ ਅਵਗੁਣ ਮੇਰੇ,
ਦਾਤਾ ਮੈਂ ਐਵੇਂ ਨਹੀਂ ਜਾਚਨਾ ਕਰਦਾ, ਮੈਨੂੰ ਇਹ ਗੱਲ ਸਮਝ ਆ ਗਈ ਹੈ ਕਿ ਤੇਰੇ ਗੁਣ ਗਾਉਣ ਦੇ ਨਾਲ ਔਗਣ ਮਿਟਦੇ ਹੈ। ਜਿਹੜਾ ਮੈਂ ਔਗਣਾਂ ਦਾ ਸਮੁੰਦਰ ਬਣਿਆ ਹੋਇਆ, ਤੂੰ ਗੁਣਾਂ ਦਾ ਸਮੁੰਦਰ ਹੈ, ਤੇਰੇ ਗੁਣ ਗਾਉਣ ਦੇ ਨਾਲ ਮੇਰੇ ਔਗਣ ਮਿਟਦੇ ਹੈ। ਮੈਂ ਇਸ ਲਾਲਚ ਦੇ ਵਿੱਚ ਤੇਰੇ ਗੁਣ ਗਾ ਰਿਹਾ ਕਿ ਮੇਰੇ ਔਗਣ ਮਿਟ ਜਾਣ।
ਸਿਮਰ ਸਿਮਰ ਸਵਾਮੀ ਮਨ ਜੀਵੈ,
ਦੋ ਵਾਰੀ ਸਿਮਰ ਸਿਮਰ ਸ਼ਬਦ ਹੈ ਜੀ, ਇਹਦਾ ਮਤਲਬ ਹੈ ਮਨ ਕਰਕੇ ਵੀ ਸਿਮਰ ਸਵਾਮੀ ਮਾਲਕ ਵਾਹਿਗੁਰੂ ਨੂੰ, ਔਰ ਬਾਣੀ ਕਰਕੇ ਵੀ ਸਿਮਰ 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 ਸਵਾਮੀ ਮਨ ਜੀਵੈ। ਅਤੇ ਕਿਉਂਕਿ ਆਖਾਂ ਜੀਵਾਂ ਬਿਸਰੇ ਮਰ ਜਾਓ, ਅਸਲ ਜੀਵਨ ਪਰਮਾਤਮਾ ਦਾ ਨਾਮ ਚਿੰਤਨ ਹੀ ਮਨੁੱਖ ਦਾ ਜੀਵਨ ਹੈ। ਉਹ ਜਿੰਨੀ ਦੇਰ ਤੱਕ ਚਿੰਤਨ ਕਰਦਾ ਉਹ ਜਿਉਂਦਾ, ਜਦੋਂ ਪਰਮਾਤਮਾ ਭੁੱਲ ਗਿਆ ਤਾਂ ਉਹ ਮਰਿਆ ਹੋਇਆ। ਮਰਨੰ ਵਿਸਰੰ ਗੋਬਿੰਦ ਹੈ, ਜੀਵਨੰ ਹਰ ਨਾਮ ਤੇ ਆਪਣਾ ਹੈ। ਤੋ ਇਸ ਕਰਕੇ ਮਹਾਰਾਜ ਸਾਡਾ ਜੀਵਨ ਇਹ ਹੈ, ਮਨ ਜੀਵੈ। ਇਸ ਤਰ੍ਹਾਂ ਮਨ ਜਿਹੜਾ ਜਿਉਂਦਾ ਹੁੰਦਾ ਤੁਰਾ ਸਿਮਰਨ ਕਰਕੇ, ਇਹੀ ਜੀਵਨ ਹੈ ਅਸਲ।
ਪੰਚ ਦੂਤ ਤਜ ਤੰਗਣਾ,
ਤੇ ਤੇਰੇ ਸਿਮਰਨ ਦੇ ਨਾਲ ਸਿਮਰ ਸਿਮਰ ਸਵਾਮੀ ਜਨ ਜੀਵੈ, ਉਹਦੇ ਨਾਲ ਜਿਹੜੇ ਪੰਜ ਦੂਤ ਨੇ ਕਾਮ ਕ੍ਰੋਧ ਲੋਭ ਮੋਹੰਕਾਰ ਸ਼ਬਦ ਸਪਰਸ਼ ਰੂਪ ਰਸਗੰਧ, ਇਹ ਤਜ ਇਹਨਾਂ ਨੂੰ ਤਿਆਗਣਾ, ਤੰਗਣਾ, ਇਹ ਤੰਗੀ ਦੇਣ ਵਾਲੇ ਨੇ। ਪੰਜਾਂ 'ਚੋਂ ਕੋਈ ਵੀ ਐਸਾ ਨਹੀਂ ਜਿਹੜਾ ਸੁੱਖ ਦੇਣ ਵਾਲਾ ਹੋਵੇ, ਤੰਗੀ ਦੇਣ ਵਾਲੇ ਨੇ। ਇਸ ਕਰਕੇ ਇਹਨਾਂ ਨੂੰ ਛੱਡਣਾ ਵੀ ਮੇਰੇ ਵੱਸ ਦੀ ਬਾਤ ਨਹੀਂ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ, ਨਾਨਕ ਪ੍ਰਸਰਨਾਗਤੀ ਕਰ ਪ੍ਰਸਾਦ ਗੁਰਦੇਵ। ਪ੍ਰਸਾਦ ਕਿਰਪਾ ਦਾ ਨਾਂ ਹੈ, ਤੁਸੀਂ ਕਿਰਪਾ ਕਰੋ ਮਹਾਰਾਜ। ਅਤੇ ਜਦੋਂ ਗੁਰੂ ਕਿਰਪਾ ਕਰਦਾ, ਨੇਹ ਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਉ, ਜਦੋਂ ਗੁਰੂ ਦਾ ਕੰਡ 'ਤੇ ਹੱਥ ਆ ਗਿਆ ਤਾਂ ਫਿਰ ਨੇਹ ਤੇ ਇਹ ਤੇ ਚਿੱਤ ਕਰਕੇ ਰੱਖ ਦਿੱਤੇ। ਤੋ ਇਸ ਕਰਕੇ ਹੈ ਗੁਰੂ ਦੀ ਕਿਰਪਾ ਦੁਆਰਾ ਹੁੰਦਾ ਹੈ।
ਚਰਨ ਕਮਲ ਜਪ ਬੋਹਿਤ ਚਰਿਆ,
ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜੀ ਨਖੀਨ ਮਹਿਤਾਰਾ। ਜਿਹੜੇ ਵਾਹਿਗੁਰੂ ਪਰਮੇਸ਼ਵਰ ਦੇ ਚਰਨ ਹੈ, ਚਲੋ ਸਰਗੁਣ ਸਰੂਪ ਦੇ ਵੀ ਚਰਨ ਹੈ, ਐਸੀ ਤਾਂ ਕੋਈ ਬਾਤ ਨਹੀਂ ਹੈ। ਤੁਲਸਾਦਾਸੀ ਨੇ ਸਰਗੁਣ ਸਰੂਪ ਦੇ ਚਰਨ ਸਪਰਸ਼ ਕੀਤੇ, ਬ੍ਰਹਮ ਗਿਆਨ ਪ੍ਰਾਪਤ ਹੋਇਆ। ਅਨੇਕਾਂ ਦੇ ਹੋਰ ਪ੍ਰਸੰਗ ਪ੍ਰਾਪਤ ਹੁੰਦੇ ਨੇ, ਇਤਿਹਾਸ ਦੇ ਵਿੱਚ ਬੜੇ ਜ਼ਿਕਰ ਨੇ। ਭਾਈ ਗੋਂਦਾ ਜੀ ਨੇ ਉਹ ਪ੍ਰਤੱਖੀ ਚਰਨ ਜਿਹੜੇ ਸੀ ਸੇਵਨਾ ਕੀਤੇ ਸੀ। ਨਿਰਗੁਣ ਸਰੂਪ ਦੇ ਚਰਨ ਜਿਹੜੇ ਨੇ ਉਹ ਨਾਮ ਹੈ, ਚਿੱਤ ਚਰਨ ਨਾਮ। ਸਰਗੁਣ ਸਰੂਪ ਦੇ ਪ੍ਰਤੱਖ ਚਰਨ ਕਮਲ ਤਾਂ ਕਿਹਾ, ਕਮਲਾਂ ਦੀਆਂ ਪੰਖੜੀਆਂ ਦੀ ਤਰ੍ਹਾਂ ਸੁੰਦਰ ਨੇ। ਅਤੇ ਕਮਲ ਦੀ ਤਰ੍ਹਾਂ ਚਰਨਾਂ ਦਾ ਧਿਆਨ ਕਰਨ ਵਾਲਿਆਂ ਨੂੰ ਪਦਾਰਥਾਂ ਦੇ ਪਾਣੀ ਤੋਂ ਨਿਰਲੇਪ ਰੱਖਣ ਵਾਲੇ ਚਰਨ ਕਮਲ ਜਪ ਜਪਣ ਦੇ ਨਾਲ ਬੋਹਿਤ ਤਰੀਏ, ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਈਦਾ ਹੈ। ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਤਰਨ ਵਾਲੇ ਤਰਦੇ ਹਨ ਜੇ।
ਸੰਤ ਸੰਗ ਮਿਲ ਸਾਗਰ ਤਰੀਏ,
ਇਸ ਤਰ੍ਹਾਂ ਚਰਨ ਕਮਲ ਬੋਹਿਤ ਚਰੀਏ, ਇਹਦੇ 'ਤੇ ਚੜ੍ਹ ਕਰਕੇ ਜਿਵੇਂ ਜਹਾਜ਼ 'ਤੇ ਚੜ੍ਹ ਕੇ ਤਰ ਜਾਈਦਾ ਹੈ। ਪਰ ਇਹਦੇ 'ਚ ਕਹਿੰਦੇ ਸੰਤ ਸੰਗ, ਗੁਰਸਿੱਖਾਂ ਦੀ ਸੰਗਤ, ਮਹਾਂਪੁਰਸ਼ਾਂ ਦੀ ਸੰਗਤ ਮਿਲ ਕਰਕੇ ਉਹਨਾਂ ਨੂੰ ਸੰਸਾਰ ਜਿਹੜਾ ਸਾਗਰ ਦੇ ਜ਼ਹਿਰ ਦੀ ਸਹਿਤ ਹੈ, ਜਿਹੜਾ ਗਰਲ ਨਾਮ ਜ਼ਹਿਰ ਦਾ, ਇਹਦੇ ਸਾਜ਼ ਸਹਿਤ ਹੈ, ਵਿਸ਼ਾ ਰੂਪੀ ਜ਼ਹਿਰ ਦੇ ਸਹਿਤ ਹੋਣ ਕਰਕੇ ਸਾਗਰ ਹੈ, ਇਹਨੂੰ ਤਰੀਏ, ਤਰ ਜਾਈਦਾ ਹੈ।
ਅਰਚਾ ਬੰਧਨ ਹਰ ਸਮਤ ਨਿਵਾਸੀ,
ਅਰਚਾ ਬੰਧਨ ਹਰ ਸਮਤ ਨਿਵਾਸੀ। ਸਮਤ ਸੰਮਤ ਬਿਰਤੀ ਜਿਹੜੀ ਹੈ, ਇੱਕ ਸਾਰਤਾ ਦੀ ਬਿਰਤੀ ਜਿਹੜੀ ਹੈ, ਸਮਦ੍ਰਿਸ਼ਟੀ ਜਿਹਨੂੰ ਕਹਿੰਦੇ। ਜਿਵੇਂ ਨਾਮਦੇਵ ਦੀ ਸਮਦ੍ਰਿਸ਼ਟੀ ਹੋਈ, ਕੁੱਤਾ ਰੋਟੀ ਲੈ ਕੇ ਗਿਆ, ਉਹ ਦਾਲ ਲੈ ਕੇ ਮਗਰ ਤੁਰਦਾ ਹੈ, ਇਹ ਸਮਤਾ ਦ੍ਰਿਸ਼ਟੀ। ਭਾਈ ਘਨੱਈਆ ਜੀ ਮੱਚਦੇ ਜੰਗ ਦੇ ਵਿੱਚ ਉਹ ਪਾਣੀ ਪਿਲਾਉਣ ਲੱਗੇ, ਉਹਨਾਂ ਨੂੰ ਇਹ ਸਮਤਾ ਇੰਨੀ ਬਖਸ਼ ਦਿੱਤੀ, ਉਹਨਾਂ ਨੂੰ ਦੁਸ਼ਮਣੀ ਦਿਸਣ 'ਤੇ ਹਟ ਗਿਆ। ਜਿਹੜਾ ਵੀ ਪਾਣੀ ਕਹਿੰਦਾ ਉਹ ਉਸੇ ਦੇ ਮੂੰਹ 'ਚ ਪਾਉਣ ਦੇਣ, ਭਾਵੇਂ ਉਹ ਮੁਸਲਮਾਨ ਹੈ। ਸਿੱਖਾਂ ਨੇ ਸ਼ਿਕਾਇਤ ਕੀਤੀ ਪਰ ਗੁਰੂ ਸਾਹਿਬ ਨੇ ਉਹਦੀ ਅਵਸਥਾ ਨੂੰ ਜਾਣਦੇ ਸਨ। ਲੰਮੀਆਂ ਸਾਖੀਆਂ ਦੀ ਲੋੜ ਨਹੀਂ ਇਸ ਵੇਲੇ। ਅਤੇ ਇਸ ਕਰਕੇ ਕਹਿੰਦੇ ਸਾਡੀ ਜਿਹੜਾ ਅਰਚਾ ਹੁੰਦਾ ਜਿਵੇਂ ਇਹ ਸਨਾਤਨ ਮਤ ਦੇ ਅੰਦਰ ਅਤੇ ਚੰਦਨ ਦਾ ਜਿਹੜਾ ਛਿੜਕਣਾ ਕਰਦੇ ਨੇ ਉਹਨੂੰ ਅਰਚਾ ਕਹਿੰਦੇ ਨੇ, ਛਿੜਕਣਾ, ਸੁਗੰਧਿਤ ਪਦਾਰਥ ਛਿੜਕਣਾ, ਬੰਧਨ ਅਤੇ ਵੰਦਨਾ ਕਰਨੀ, ਆਪਣੇ ਇਸ ਨੂੰ ਨਮਸਕਾਰ ਕਰਨੀ। ਅਤੇ ਬੰਧਨ ਜਿਹੜੀ ਹੈ ਇਹ ਕਈ ਕਿਸਮ ਦੀ ਹੈ, ਇੱਕ ਕਿਸਮ ਦਾ ਨਹੀਂ ਹੈ, ਦੋਵੇਂ ਹੱਥ ਜੋੜ ਕੇ ਸੀਸ ਝੁਕਾਉਣਾ ਇਹਨੂੰ ਬੰਧਨਾ ਕਹਿੰਦੇ ਨੇ। ਔਰ ਫਿਰ ਦੂਸਰੀ ਹੈ ਕਿ ਅੱਠ ਅੰਗ ਧਰਤੀ ਨੂੰ ਲੱਗ ਜਾਣ ਸਿਰ ਦੇ ਸਮੇਤ ਅਤੇ ਇਸ ਨੂੰ ਮੱਥਾ ਟੇਕਣਾ, ਇਹਨੂੰ ਅਸ਼ਟਾਂਗ ਬੰਧਨ ਕਹਿੰਦੇ ਨੇ, ਅੱਠ ਅੰਗ ਧਰਤੀ 'ਤੇ ਲੱਗ ਗਏ। ਅਤੇ ਫਿਰ ਇਸ ਤੋਂ ਅੱਗੇ ਹੈ ਡੰਡੌਤ ਬੰਧਨ, ਡੰਡੇ ਦੀ ਤਰ੍ਹਾਂ ਜਿਵੇਂ ਡੰਡਾ ਸਿੱਧਾ ਹੁੰਦਾ ਹੈ, ਆਪੇ ਇਸਦੇ ਬਿਨਾਂ ਕਿਸੇ ਸੰਕੋਚ ਤੋਂ ਡੰਡੇਵਤ ਲੰਮਾ ਪੈ ਕੇ ਮੱਥਾ ਟੇਕਣਾ, ਇਹਨੂੰ ਕਹਿੰਦੇ ਨੇ ਡੰਡੌਤ ਬੰਧਨ। ਡੰਡੌਤ ਬੰਧਨ ਅਨਕਵਾਲ ਸਰਵ ਕਲਾ ਸਵ, ਇਹ ਤਿੰਨ ਤਰ੍ਹਾਂ ਦੀ ਹੁੰਦੀ ਹੈ, ਇਸ ਕਰਕੇ ਇੱਥੇ ਬੰਧਨ ਸ਼ਬਦ ਹੈ। ਮੇਰੀ ਅਰਚਾ ਅਤੇ ਬੰਧਨ ਇਹੀ ਹੈ ਹੇ ਹਰੀ ਪਰਮੇਸ਼ੁਰ, ਜਿਹੜਾ ਸਾਰੀ ਜਗ੍ਹਾ ਇੱਕ ਸਾਰ ਤੈਨੂੰ ਸਮਝ ਲਿਆ, ਤੂੰ ਸਭਨੀ ਥਾਂ ਜਿੱਥੇ ਹੋ ਜਾਏ ਤੂੰ ਸਾਰੀ ਜਗ੍ਹਾ ਇੱਕ ਸਾਰ ਹੈ, ਬਸ ਮੇਰੀ ਇਹੀ ਚੰਦਨ ਦਾ ਛਿੜਕਣਾ ਹੈ, ਮੇਰਾ ਇਹੀ ਬੰਦਨਾ ਹੈ ਜੇ।
ਬਹੁੜ ਜੋਣ ਨਾ ਨੰਗਣਾ,
ਤੇ ਤੈਨੂੰ ਸਮਤ ਨਿਵਾਸੀ, ਤੈਨੂੰ ਸਾਰਿਆਂ ਦੇ ਵਿੱਚ ਨਿਵਾਸ ਤੇਰਾ ਮੰਨ ਲਿਆ, ਇਸ ਕਰਕੇ ਫਿਰ ਦੁਬਾਰੇ ਬੋਲੇ ਬਹੁੜ ਜੋਣ ਨਾ ਨੰਗਣਾ। ਇਹਦੇ ਨਾਲ ਕੀ ਹੋਏਗਾ, ਬਹੁੜ ਦਾ ਅਰਥ ਹੈ ਭੀ ਬੋੜੋ, ਬਈ ਬਹੁੜ ਬੰਦੀ ਛੋੜ, ਭੀ ਬੋੜ ਮੁੜ ਕੇ, ਇਹ ਉਸ ਦਾ ਵਾਜਦੇ ਮੁੜ ਕੇ ਫਿਰ ਕਿਸੇ ਜੋਨ ਦੇ ਵਿੱਚ ਨਾ ਨੰਗਣਾ, ਨੰਗਾ ਨਹੀਂ ਹੋਣਾ ਪਏਗਾ, ਬੇਇੱਜ਼ਤ ਨਹੀਂ ਹੋਣਾ ਪਏਗਾ, ਇਸ ਕਰਕੇ ਨਾਂਗੇ ਆਵਣ ਨਾਂਗੇ ਜਾਣ ਵਾਲੀ ਅਵਸਥਾ ਨਹੀਂ ਹੋਏਗੀ। ਅਤੇ ਔਗਣ ਨੰਗੇ ਕਰਕੇ ਜੋ ਸਜਾਵਾਂ ਧਰਮਰਾਜ ਦਿੰਦਾ ਉਹ ਨਹੀਂ ਦੇਵੇਗਾ, ਫਿਰ ਮੁੜ ਕੇ ਨੰਗਾ ਨਹੀਂ ਹੋਣਾ ਪਏਗਾ, ਕਿਉਂਕਿ ਨਾਮ ਨੇ ਪੱਤ ਢੱਕ ਦਿੱਤੀ, ਜੇ ਨਾਮ ਨਹੀਂ ਹੈ ਤਾਂ ਬਿਨ ਨਾਵੇ ਪੱਤ ਜਾਏ, ਇੱਜ਼ਤ ਚਲੀ ਜਾਏਗੀ ਨਾਮ ਤੋਂ ਬਿਨਾਂ, ਨਾਮ ਹੀ ਇੱਜ਼ਤ ਵਧਾਉਣ ਵਾਲਾ ਹੈ।
ਦਾਸ ਦਾਸਣ ਕੋ ਕਰ ਲਿਓ ਗੋਪਾਲਾ,
ਹੇ ਗੋ ਧਰਤੀ ਦੀ ਪਾਲਾ ਪਾਲਣਾ ਕਰਨ ਵਾਲੇ, ਗੋ ਧਰਤੀ ਦੀ ਪਾਲ ਪਾਲਣਾ ਕਰਨ ਵਾਲੇ, ਇੱਥੇ ਇੱਕ ਧਿਆਨ ਰੱਖਣਾ, ਜਿਹੜੇ ਪਾਠਕ ਪਾਠੀ ਸਿੰਘ ਹੈ ਸਾਡੇ ਵਿੱਚ ਖਾਸ ਕਰਕੇ, ਉਹਨਾਂ ਨੂੰ ਬੇਨਤੀ ਹੈ ਕਿ ਕਿਤੇ ਕਿਤੇ ਮਹਾਰਾਜ ਨੇ ਐਸੀਆਂ ਘੁੰਡੀਆਂ ਵਰਤੀਆਂ ਨੇ ਸਰਲ ਬਾਣੀ ਦੇ ਵਿੱਚ ਵੀ, ਹੁਣ ਇੱਥੇ ਜਿਹੜਾ ਗੱਗਾ ਹੈ ਉਹਦੇ 'ਤੇ ਹੋੜਾ ਵੀ ਲੱਗਿਆ ਅਤੇ ਉਹਨੂੰ ਔਂਕੜ ਵੀ ਲੱਗਿਆ, ਇੱਥੇ ਆ ਕੇ ਫਿਰ ਜਿਹੜੇ ਕੇਵਲ ਪੜ੍ਹਾਈ ਦੇ ਤਲ 'ਤੇ ਹੀ ਖੜ੍ਹੇ ਆ ਨਾ, ਜਿਹੜੇ ਭਾਵਨਾ ਕੋਲ ਹੈ ਨਹੀਂ, ਵਿਆਕਰਨ ਨੂੰ ਇਹ ਆਪਣਾ ਸਭ ਕੁਛ ਮੰਨੀ ਬੈਠੇ ਆ, ਉਹ ਇੱਕ ਚੀਜ਼ ਨੂੰ ਗਲਤ ਕਹਿਣਗੇ, ਕਹਿਣਗੇ ਜਾਂ ਹੋੜਾ ਗਲਤ ਲੱਗਿਆ ਜੀ ਜਾਂ ਫਿਰ ਔਂਕੜ ਗਲਤ ਲੱਗਿਆ, ਗਲਤੀ ਸਿੱਧੀ ਮਹਾਰਾਜ 'ਤੇ ਜਾਣੀ ਆ। ਇਹ ਸਮਝ ਲਓ ਵੀ ਜੇ ਕਿਸੇ ਬਾਪ ਨੇ ਪਿਓ ਦੀ ਦਾੜ੍ਹੀ ਨੂੰ ਹੱਥ ਪਾ ਲਿਆ ਨਾ, ਪੁੱਤ ਧਰਿਆ ਹੀ ਨਹੀਂ, ਜਦੋਂ ਗੁਰੂ 'ਤੇ ਸ਼ੰਕਾ ਆ ਗਈ ਤਾਂ ਸਿੱਖ ਧਰਿਆ ਹੀ ਨਹੀਂ। ਉਹ ਸਮਝਣ ਦੀ ਲੋੜ ਹੈ, ਕਿਆ ਹੈ ਇਹ, ਕਿਆ ਦੋਨੇ ਮਾਤਰਾ ਬੋਲ ਸਕਦੇ ਆ, ਇਹਦੇ ਵਿੱਚ ਸਾਧ ਸਿੰਘ ਜੀ ਸੰਪਰਦਾ ਦੇ ਵੀ, ਬਸ ਇਸੇ ਕਰਕੇ ਹੀ ਅੱਜ ਤੱਕ ਸੰਪਰਦਾ ਦਮਦਮੀ ਟਕਸਾਲ ਦਾ ਨਾਂ ਕਿਉਂ ਚੱਲ ਰਿਹਾ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਿਦਿਆਲਾ ਹੈ, ਇਹ ਸੱਚੇ ਪਾਤਸ਼ਾਹ ਨੇ ਆਪ ਵਿਦਿਆ ਦੀ ਪਰੰਪਰਾ ਜਿਵੇਂ ਕਾਇਮ ਕੀਤੀ ਚਲੀ ਆ ਰਹੀ ਹੈ ਭਾਵਨਾ ਦੇ ਸ਼ਹਿਰ। ਕਈ ਵਾਰ ਜਦੋਂ ਕਿਤੇ, ਚਲੋ ਇੱਥੇ ਤਾਂ ਜਿਵੇਂ ਕਹਿੰਦੇ ਆਪਣੇ ਪਰਿਵਾਰ 'ਚ ਆਪਣੇ ਘਰ ਬੈਠੇ ਹਾਂ, ਕਿਸ ਨੂੰ ਲੰਮੇ ਸਮੇਂ ਤੋਂ ਵਾਸਤਾ ਇਸ ਸਟੇਜ 'ਤੇ, ਯੂਨੀਵਰਸਿਟੀ ਦੇ ਵਿੱਚ, ਪਟਿਆਲਾ ਯੂਨੀਵਰਸਿਟੀ ਦੇ ਵਿੱਚ, ਉੱਥੇ ਇੱਕ ਵਾਰੀ ਗੁਰਬਾਣੀ ਦੇ ਸ਼ੁੱਧ ਉਚਾਰਨ 'ਤੇ ਹੀ ਵਾਈਸ ਚਾਂਸਲਰ ਸਾਹਿਬ ਵੀ ਬੈਠੇ ਸੀ ਅਤੇ ਅੱਠ ਕੁ ਉੱਥੇ ਜਿਹੜੇ ਪੀ ਐੱਚ ਡੀ ਵਾਲੇ, ਜਿਹਨਾਂ ਨੂੰ ਡਾਕਟਰ ਜੋਧ ਸਿੰਘ ਵਰਗੇ ਅਤੇ ਜਿਹਨਾਂ ਨੂੰ ਉਹਨਾਂ ਨੂੰ ਮਹਾਰਥੀ ਮਨ ਹੁੰਦਾ ਵੀ ਯੂਨੀਵਰਸਿਟੀ ਦੇ ਮਹਾਰਥੀ, ਉਹ ਅੱਠ ਤਾਂ ਉਹ ਵਿਅਕਤੀ ਬੈਠੇ ਸਨ। ਅਤੇ ਉਹ ਜਿਵੇਂ ਕਹਿੰਦੇ ਵੀ ਝੋਟਿਆਂ ਦੇ ਭੇੜ ਦੇ ਝਾੜਾਂ ਦਾ ਨੁਕਸਾਨ ਹੁੰਦਾ ਵੀ ਉਹਦੇ 'ਚ ਇੱਕ ਝਾੜੀ ਵਿੱਚ ਰੰਧਾਵੇ ਵਾਲਾ ਵੀ ਫਸਿਆ ਬੈਠਾ, ਅਤੇ ਮੈਨੂੰ 45 ਮਿੰਟ ਦਾ ਲੈਕਚਰ ਦਿੱਤਾ ਉਹਨਾਂ ਨੇ ਵੀ ਤੁਸੀਂ ਖੜ੍ਹ ਕੇ ਲੈਕਚਰ ਕਰੋ 45 ਮਿੰਟ, ਅਤੇ ਬੋਲਣਾ ਗੁਰਬਾਣੀ ਦੀ ਸੁੱਧ। ਮੈਂ ਕਿਹਾ ਸਰਪੰਚ ਜਿਉਂ ਬੁਲਾਵੇ ਤੂੰ ਬੋਲਾਂ ਸਵਾਮੀ, ਬੰਦੇ ਦੀ ਕੀ ਵਸ ਦੀ ਬਾਤ ਹੈ। ਅਤੇ ਉੱਥੇ ਫਿਰ ਮੈਂ ਬੇਨਤੀ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਕੀ ਦੀ ਬਾਣੀ ਦੀ ਸੁੱਧਤਾ ਬਾਰੇ ਮੈਂ ਕੀ ਕਹਿ ਸਕਦਾ, ਤਾਂ ਸਮੁੰਦਰ ਹੈ ਵੀ ਮੈਂ ਤੁਹਾਨੂੰ ਅੱਜ ਇਕੱਲੇ ਯਈਏ 'ਤੇ ਬੋਲੂੰਗਾ, ਵੀ 29 ਕਿਸਮ ਦੇ ਆਵਾਜ਼ ਇਕੱਲਾ ਜਾਈਆ ਗੁਰੂ ਗ੍ਰੰਥ ਸਾਹਿਬ 'ਚ ਦਿੰਦਾ, ਕਿਹੜੇ ਸ਼ਬਦ ਦੇ ਨਾਲ ਕਿਹੜੀ ਮਾਤਰਾ ਦੇ ਨਾਲ ਕੀ ਸਾਊਂਡ ਬਣਦੀ ਹੈ। ਮੈਂ ਆਪਣੀ 45 ਮਿੰਟ ਦੇ ਵਿੱਚ ਉਹੀ ਕੀਤਾ ਸੀ। ਉੱਥੇ ਇੱਕ ਇੱਕ ਸ਼ਬਦ ਦਾ ਮੁੱਲ ਪੈਂਦਾ, ਉੱਥੇ ਉਹਨਾਂ ਨੂੰ ਕਦਰ ਹੈ ਵਿਦਵਾਨਾਂ ਨੂੰ। ਜੇ ਮੈਂ ਕਦੀ ਕਦਾਈ ਇਹ ਕਹਿ ਦਿੰਦਾ ਸੀ ਜੋ ਸਿੰਘ ਨੇ ਮੇਰੇ ਕੋਲ ਬੈਠੇ ਆ ਜਾਂ ਬਲਕਾਰ ਸਿੰਘ ਜੀ ਬੈਠੇ ਆ, ਹੋਰ ਵਾਈਸ ਚਾਂਸਲਰ ਸਾਹਿਬ ਭਾਈ ਜਸਪਾਲ ਸਿੰਘ ਸੀ ਉਸ ਵੇਲੇ ਯੂਨੀਵਰਸਿਟੀ ਦੇ, ਜੇ ਕਿਤੇ ਮੈਂ ਕਹਿ ਦਿੰਦਾ ਨਿਮਰਤਾ ਨਾਲ ਵੀ ਮੈਂ ਇੱਕ ਅਨਪੜ੍ਹ ਬੰਦਾ ਵੀ ਤੁਹਾਡੇ 'ਚ ਬੈਠਾ, ਦੇਖੋ ਮੇਰੇ ਲਈ ਕਿੱਡੀ ਮਾਣ ਦੀ ਗੱਲ ਆ ਵੀ ਮੈਂ ਐਡੀਆਂ ਐਡੀਆਂ ਡਿਗਰੀ ਵਾਲਿਆਂ 'ਚ ਬੈਠਾ। ਉਹ ਮੇਰਾ ਗੋਡਾ ਫੜ ਕੇ ਕਹਿੰਦੇ ਸੀ ਇਹ ਗੱਲ ਸਾਡੇ ਸਾਹਮਣੇ ਨਹੀਂ ਕਹਿਣੀ, ਅਸੀਂ ਤੁਹਾਨੂੰ ਕਦੇ ਇਹ ਨਹੀਂ ਸਮਝਿਆ, ਅਸੀਂ ਤਾਂ ਆਪਣੀ ਜਮਾਤ ਸਮਝਦੇ। ਇਹ ਤਾਂ ਉਹਨਾਂ ਦੇ ਪਦ ਨੀਚੋਂ ਉੱਚ ਕਰਿਆ ਮੇਰਾ ਗੋਬਿੰਦ, ਗੁਰੂ ਕਿਰਪਾ ਕਰੇ। ਇਹਨੂੰ ਜਿੱਥੇ ਦੋ ਮਾਤਰਾ ਇਕੱਲੀਆਂ ਇੱਥੇ ਨਹੀਂ ਲੱਗੀ ਹੋਈਆਂ, ਹੋਰ ਥਾਂ ਵੀ ਆਉਣਗੀਆਂ, ਸੱਸੇ ਨੂੰ ਵੀ ਆਉਣਗੀਆਂ। ਉੱਥੇ ਆਵਾਜ਼ ਨੂੰ ਦੋਨਾਂ 'ਚੋਂ ਦਰਮਿਆਨੀ ਕਰ ਲੈਣਾ, ਨਾ ਪੱਲਾ ਹੋੜਾ ਬੋਲਣਾ ਨਾ ਕੱਲਾ ਔਂਕੜਾ, ਦਰਮਿਆਨੀ ਆਵਾਜ਼। ਇਹ ਫਿਰ ਮਾਂ ਦੱਸਦੇ ਸੀ, ਖੈਰ ਅਤੇ ਅਰਥ ਉਹੀ ਹੈ, ਗੋ ਧਰਤੀ ਦੀ ਪਾਲਣਾ ਕਰਨ ਵਾਲੇ ਸੱਚੇ ਪਾਤਸ਼ਾਹ ਮੈਨੂੰ ਇੰਨੀ ਨਿਮਰਤਾ ਦੇ ਦਿਓ ਮੈਂ ਤੁਹਾਡੇ ਦਾਸਾਂ ਦਾ ਵੀ ਦਾਸ ਹੋ। ਇਹ ਮੇਰੀ ਨਿਮਰਤਾ ਮੇਰੀ ਝੋਲੀ 'ਚ ਪਾ ਦਿਓ ਮਹਾਰਾਜ ਜੀ।
ਕਿਰਪਾ ਨਿਦਾਨ ਦੀਨ ਦਿਆਲਾ,
ਕਿਰਪਾ ਦੇ ਖਜ਼ਾਨੇ ਦੀਨ ਗਰੀਬਾਂ ਦੇ ਉੱਤੇ, ਦਇਆ ਦੇ ਆਲਾ ਵਿਆਕਰਨ ਅਨੁਸਾਰ ਬਣਦਾ, ਆਲਾ ਨਾਮ ਘਰਦਾ ਹੈ, ਦਇਆ ਦਾ ਘਰ, ਤੁਸੀਂ ਦਇਆ ਦੇ ਘਰੋਂ ਮਾਰੇ, ਮੇਰੇ 'ਤੇ ਵੀ ਕਿਰਪਾ ਕਰੋ।
ਸਖਾ ਸਖਾ ਸਹਾਈ ਪੂਰਨ ਪਰਮੇਸ਼ਰ,
ਤੁਸੀਂ ਮਹਾਰਾਜ ਐਸੇ ਹੋ ਅਤੇ ਹਾਂਜੀ
ਸਖਾ ਸਹਾਈ ਪੂਰਨ ਪਰਮੇਸ਼ਰ,
ਜਿਹੜੇ ਮਹਾਰਾਜ ਤੁਹਾਡੇ ਬਣ ਗਏ ਉਹਨਾਂ ਦੀ ਸਹਾਇਤਾ ਕਰਨ ਵਾਲੇ ਹੋ, ਪਰਿਪੂਰਨ ਹੋ, ਪਰਮ ਈਸ਼ਵਰ ਹੋ ਜੇ,
ਮਿਲ ਕਦੇ ਨਾ ਹੋਵੀ ਭੰਗਣਾ,
ਜਿਹੜਾ ਤੁਹਾਨੂੰ ਇੱਕ ਵਾਰੀ ਮਿਲ ਗਿਆ ਉਹਦਾ ਕਦੇ ਮਾਨ ਭੰਗ ਨਹੀਂ ਹੁੰਦਾ, ਉਹਦੇ ਕਾਮ ਕਰੋ ਲੋਭ ਹੰਕਾਰ ਉਹਦੇ ਜੀਵਨ ਨੂੰ ਭਿੰਗਣਾ ਨਹੀਂ ਪਾ ਸਕਦੇ, ਯਾਨੀ ਵਿਘਨ ਨਹੀਂ ਪਾ ਸਕਦੇ ਕੋਈ ਵੀ। ਕਹਿੰਦਾ ਜੇ ਕੰਮ ਕਰਨਾ ਸੀ ਭਿੰਗਣਾ ਪੈ ਗਈ ਉਹਦੇ 'ਚ, ਇਹ ਫਿਰ ਵਿਘਨ ਨਹੀਂ ਪੈਂਦਾ, ਵਿਘਨ ਦਾ ਨਾਮ ਹੈ ਇਹ।
ਮਨ ਤਨ ਅਰਪ ਧਰੀ ਹਰ ਆਗੈ,
ਮੈਂ ਆਪਣਾ ਮਨ ਵੀ ਤਨ ਵੀ ਇਹ ਪਰਮਾਤਮਾ ਦੇ ਅੱਗੇ ਧਰਦਿਆਂ, ਮਹਾਰਾਜ ਤੇਰੇ ਹੀ ਦਿੱਤਾ ਹੋਇਆ ਸੀ ਇਹ, ਮੈਂ ਆਪਣੇ ਆਪ ਦਾ ਬਣਾਇਆ ਨਹੀਂ, ਮਨ ਵੀ ਤੂੰ ਹੀ ਬਣਾਇਆ ਤੇ ਤਨ ਵੀ ਤੂੰ ਹੀ, ਤੇਰਾ ਹੀ ਆ ਮਹਾਰਾਜ, ਤੂੰ ਆਪਣੇ ਨੂੰ ਸਾਂਭ ਇਸ ਨੂੰ।
ਜਨਮ ਜਨਮ ਕਾ ਸੋਇਆ ਜਾਗੈ,
ਬਸ ਜਿਹਨੂੰ ਐਸੀ ਭਾਵਨਾ ਜਾ ਗਈ ਸਮਝ ਲਓ ਜਨਮਾਂ ਜਨਮਾਤਰਾਂ ਦਾ ਸੁੱਤਾ ਪਿਆ ਮਨ ਜਾ ਗਿਆ। ਮਨ ਜਾ ਕੇ ਕੀ ਇਹ ਹੈ ਨਿਸ਼ਾਨੀ, ਇਹੀ ਮਨ ਦੇ ਜਾਗਣ ਦੀ ਨਿਸ਼ਾਨੀ ਹੈ, ਅਤੇ ਇਸ ਕਰਕੇ ਕਿਹਾ ਹੈ ਅਤੇ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ ਹੋਇਆ ਜਾਗਿਆ, ਜਾਗ ਲੇ ਹੋ ਰੇ ਮਨਾ ਜਾਗ ਲੇ ਹੋ, ਕਹਾਂ ਗਾਫਲ ਸੋਇਆ ਆਵਾਜ਼ਾਂ ਪੈਂਦੀਆਂ ਸੀ, ਇਹ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ, ਇਹ ਸੁੱਤਿਆਂ ਹੀ ਉਮਰ ਰੂਪੀ ਰਾਤ ਬਤੀਤ ਹੋ ਜਾਂਦੀ ਹੈ। ਇਸ ਕਰਕੇ ਕੋਈ ਹੰਗਤਾ ਸੁੱਤਾ ਪਿਆ ਹੈ, ਕੋਈ ਅਵਿਦਿਆ ਦੀ ਨੀਂਦ ਸੁੱਤਾ ਪਿਆ ਹੈ, ਕਿਸੇ ਨੂੰ ਕਥਾ ਦਾ ਹੀ ਬੜਾ ਮਾਣ ਹੈ ਵੀ ਮੇਰੇ ਵਰਗੀ ਕਥਾ ਨਹੀਂ ਕੋਈ ਕਰ ਸਕਦਾ, ਕਿਸੇ ਨੂੰ ਸਰੋਤੇ ਦਾ ਹੀ ਮਾਣ ਹੈ ਵੀ ਮੈਂ ਬੜਾ ਸਿਆਣਾ ਹੈ, ਮੈਂ ਵਕਤ ਦੇ ਵਿੱਚ ਵੀ ਨੁਕਸ ਕੱਢ ਸਕਦਾ ਹਾਂ, ਆ ਜੀ ਇੱਥੇ ਨਹੀਂ ਜੀ ਆ ਇਉਂ ਥੋੜ੍ਹੀ ਬੋਲਣਾ ਸੀ, ਆਹ ਸ਼ਬਦ ਇੱਥੇ ਇਉਂ ਥੋੜ੍ਹੀ ਬੋਲਣਾ ਸੀ, ਇਹਦਾ ਮਤਲਬ ਹੈ ਤੂੰ ਨਹੀਂ ਬੋਲ ਰਿਹਾ ਸੱਜਣਾ, ਤੇਰੇ 'ਚ ਹੰਕਾਰ ਬੋਲ ਰਿਹਾ, ਤੂੰ ਸਰੋਤੇ ਬਣੇ ਦੇ ਹੰਕਾਰ 'ਚ ਬੋਲਦਾ ਅਤੇ ਵਕਤਾ ਵਕਤੇ ਬਣੇ ਦੇ ਹੰਕਾਰ 'ਚ ਬੋਲਦਾ ਮੇਰੇ ਵਰਗੀ ਕਥਾ ਨਹੀਂ ਕੋਈ ਕਰ ਸਕਦਾ, ਮੇਰੇ ਵਰਗਾ ਸਰੋਤਾ ਨਹੀਂ, ਇਹੋ ਕਹਾਣੀ ਹੋ ਰਹੀ ਹੈ, ਕੁਛ ਵੀ ਨਹੀਂ ਹੈ, ਸਾਡੇ ਪੱਲੇ ਕੀ ਹੈ। ਸੋ ਇਸ ਕਰਕੇ ਬੇਨਤੀ ਕਰੀਏ ਮਹਾਰਾਜ ਇਹ ਨਿਮਰਤਾ ਦਿਓ, ਜਨਮਾਂ ਜਨਮਾਤਾਂ ਦਾ ਸੁੱਤਾ ਪਿਆ ਮਨ ਜਾਗ ਆਵੇ।
ਜਿਸ ਕਾ ਸਾ ਸੋਹੀ ਪ੍ਰਿਤ ਪਾਲਕ,
ਜਿਸ ਵਾਹਿਗੁਰੂ ਦਾ ਇਹ ਜੀਵ ਪੈਦਾ ਕੀਤਾ ਹੋਇਆ ਉਹੀ ਪ੍ਰਿਤ ਤਾਂ ਹੀ ਪਾਲਕੀ ਪਾਲਣਾ ਕਰਨ ਵਾਲਾ ਹੈ ਵਾਹਿਗੁਰੂ ਪਰਮੇਸ਼ੁਰ।
ਹੱਥ ਤਿਆਗੀ ਹੋਮੈ ਹੰਤਨਾ,
ਅਤੇ ਹੱਤਿਆ ਕਰਨ ਵਾਲੀ ਜਿਹੜੀ ਹੋਮੇ ਸੀ ਇਹ ਤਿਆਗ ਦਿੱਤੀ, ਹੰਤਨਾ ਜੀਵ ਹੱਤਿਆ ਜਿਹੜੀ ਕਰਕੇ ਜੀਵ ਦੇ ਸਵਾਦ 'ਚ ਮਾਸ ਆਦਿ ਖਾਣੇ ਸੀ ਇਹ ਵੀ ਛੱਡ ਦਿੱਤੀ, ਤਿਆਗ ਦਿੱਤੀ ਹੈ।
ਜਲ ਥਲ ਪੂਰਨ ਅੰਤਰ ਜਾਮੀ,
ਜਲ ਪਾਣੀ ਵਾਲੀ ਜਗ੍ਹਾ, ਥਲ ਖੁਸ਼ਕ ਜਗ੍ਹਾ, ਸਾਰੀ ਜਗ੍ਹਾ ਹੀ ਉਹ ਸਵਾਮੀ ਅੰਤਰਜਾਮੀ ਵਾਹਿਗੁਰੂ ਹੈ।
ਘਟ ਘਟ ਰਵਿਆ ਛਲ ਸਵਾਮੀ,
ਘਟਾਂ ਘਟਾਂ ਦੇ ਹਿਰਦਿਆਂ ਹਿਰਦਿਆਂ ਦੇ ਵਿੱਚ ਉਹ ਮਿਲਿਆ ਹੋਇਆ ਹੈ, ਸਵਾਮੀ ਮਾਲਕ ਹੈ ਸਾਰਿਆਂ ਦਾ, ਅਛਲ ਛਲਣ ਤੋਂ ਰਹਿਤ ਹੈ, ਉਹਨੂੰ ਮਾਇਆ ਆਦਿ ਛਲ ਨਹੀਂ ਸਕਦੇ।
ਭਰਮ ਪੀਤ ਖੋਈ ਗੁਰਪੂਰੈ,
ਹਾਂ ਪੂਰੇ ਗੁਰੂ ਨੇ ਇਹ ਭਰਮ ਦੀ ਭੀਤ ਨਾਮ ਕੰਧ ਦੈ, ਇਹ ਭਰਮ ਦੀ ਇੱਕ ਕੰਧ ਹੋਈ ਹੋਈ ਸੀ ਜੀਵ ਈਸ਼ ਦੇ ਵਿਚਾਲੇ, ਇਹ ਖੋ ਦਿੱਤੀ, ਢਾਹ ਦਿੱਤੀ। ਕਿਵ ਸਚਿਆਰਾ ਹੋਈ ਹੈ ਕਿ ਕੂੜੈ ਤੁੱਟੈ ਪਾਲ, ਪਾਲ ਵੀ ਕੰਧਾ ਹੀ ਨਾ ਹੈ, ਤੇ ਇਸ ਕਰਕੇ ਉਹ ਢਾਹ ਦਿੱਤੀ। ਪਰ ਪੂਰਾ ਗੁਰੂ ਇਹ ਢਾਹ ਸਕਦਾ ਇਸ ਨੂੰ।
ਏਕ ਰਵਿਆ ਸਰਬੰਗ ਸਰਬੰਗਣਾ,
ਏਕ ਇੱਕ ਅਖੰਡ ਸਰੂਪ ਵਾਹਿਗੁਰੂ, ਸਾਰੀ ਜਗ੍ਹਾ ਉਹੀ ਸਰਬੰਗਣਾ, ਸਾਰੀ ਜਗ੍ਹਾ ਸਰਬੰਗਣਾ, ਸਾਰਿਆਂ ਅੰਗਾਂ ਦੇ ਵਿੱਚ ਉਹੀ ਰਮਿਆ, ਸਾਰੀ ਜਗ੍ਹਾ ਹੀ ਹੈ, ਸਰਗੇ ਰੰਗਾਂ ਰੂਪਾਂ ਵਿੱਚ ਸਰਬੀ ਰੰਗੀ ਰੂਪੀ ਤੂੰ ਹੈ।
ਜਤ ਕਤ ਵੇਖੋ ਪ੍ਰਭ ਸੁਖ ਸਾਗਰ,
ਜਤ ਕਤ ਜਿੱਥੇ ਵੇਖੇ ਤੂੰ ਵੀ ਮੈਂ ਵੇਖਦਾ ਹਾਂ ਸੁਖਾਂ ਦਾ ਸਮੁੰਦਰ ਵਾਹਿਗੁਰੂ ਹੀ ਨਜ਼ਰ ਆ ਰਿਹਾ। ਜਤਰ ਜਤਰ ਮਨੋ ਜਾਤੀ, ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ, ਉਹ ਬ੍ਰਹਮ ਹੀ ਦਿਸ਼ੇ, ਉਹਨਾਂ ਦੀ ਨਿਗਾਹ ਐਸੀ ਹੋ ਜਾਂਦੀ ਹੈ ਵੀ ਬ੍ਰਹਮ ਨੂੰ ਇਹ ਵਿਸ਼ੇ ਕਰਦੀ ਹੈ। ਇਹ ਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ ਦੀ ਭਾਵਨਾ ਹੋ ਜਾਂਦੀ ਹੈ।
ਹਰ ਤੋਟ ਭੰਡਾਰ ਨਹੀਂ ਰਤਨਾਗਰ,
ਤੇ ਰਤਨਾਂ ਦੇ ਸਮੁੰਦਰ ਪਰਮੇਸ਼ਰ ਰਤਨਾਂ ਦੀ ਆਗਰ ਖਾਨ ਹੈ, ਨਾਮ ਰੂਪੀ ਰਤਨਾਂ ਦੀ ਤੇਰੇ ਭੰਡਾਰੇ ਜਿਹੜੇ ਨੇ, ਕਿਰਪਾ ਦੇ ਭੰਡਾਰੇ, ਨਾਮ ਦੇ ਭੰਡਾਰੇ, ਮਹਾਰਾਜ ਰੋਜੀ ਦੇ ਭੰਡਾਰੇ ਸਾਰੇ ਭਰੇ ਪਏ ਨੇ। ਹਰ ਤੋਟ ਭੰਡਾਰ, ਤੇਰੇ ਭੰਡਾਰਿਆਂ ਵਿੱਚ ਕਦੇ ਘਾਟਾ ਨਹੀਂ ਆਉਂਦਾ, ਜਿੰਨਾ ਵਰਤਾਉਣਾ ਤੋਟ ਨਾ ਆਵੇ ਵੱਧ ਹੋ ਜਾਏ।
ਅਗੈ ਅਗਾ ਕਛ ਮਿਤ ਨਹੀਂ ਪਾਈਐ,
ਅਗੈ ਜੀ ਨੂੰ ਪਕੜ ਨਹੀਂ ਸਕਦਾ ਮਨ ਬੁੱਧੀ, ਇਸ ਕਰਕੇ ਐਸਾ ਜੋ ਹੈ ਤੇ ਅਗਾਹ ਜੀ ਦਾ ਕੋਈ ਥਾ ਕੋਈ ਨਹੀਂ, ਅਗਾਹ ਜੀ ਦਾ ਕੋਈ ਥਲ ਹੈ ਹੀ ਨਹੀਂ ਠੂੰਗਾ, ਐਸਾ ਪਰਮੇਸ਼ਰ ਵਾਹਿਗੁਰੂ ਹੈ, ਕੁਛ ਮਿਤ ਨਹੀਂ ਪਾਈ, ਉਹਦੀ ਮਿਤ ਪ੍ਰਾਪਤੀ ਦੀ ਮਰਿਆਦਾ ਨਹੀਂ ਪਾਈ ਜਾਂਦੀ ਕਿ ਕਿਵੇਂ ਪ੍ਰਾਪਤ ਹੁੰਦਾ ਹੈ।
ਸੋ ਬੂਜੈ ਜਿਸ ਕਿਰਪੰਗਣਾ,
ਉਹ ਜਾਣ ਸਕਦਾ ਹੈ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ ਹੈ, ਉਹ ਕਿਰਪਾ ਕਰਨ ਵਾਲਾ ਵਾਹਿਗੁਰੂ ਕਿਰਪਾ ਕਰੇ।
ਛਾਤੀ ਸੀਤਲ ਮਨ ਤਨ ਠੰਡਾ,
ਤੇ ਜਿਹਦੇ ਭਾਈ ਹੰਕਾਰ ਦੀ ਜਲਣ ਹੈ ਛਾਤੀ ਵਿੱਚ, ਉਹਨੂੰ ਸ਼ਾਂਤੀ ਕਿਵੇਂ ਆ ਸਕਦੀ ਹੈ, ਹਉਮੈ ਦੀ ਜਲਣ ਹੈ ਛਾਤੀ ਵਿੱਚ, ਛਾਤੀ ਸੀਤਲ ਮਨ ਸੁਖੀ, ਇਹ ਤਾਂ ਨਾਮ ਹੀ ਆ, ਕਲ ਤਾਤੀ ਠੰਡਾ ਹਰ ਨਾਉ, ਛਾਤੀ ਛਾਤੀ ਸ਼ੀਤਲ ਮਨ ਤਨ ਠੰਡਾ, ਉਹ ਮਨ ਵੀ ਤਨ ਵੀ ਤਨ ਸਰੀਰ ਵੀ ਸ਼ਾਂਤੀ ਨੂੰ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਠੰਡਾ ਪਰਮਾਤਮਾ ਦਾ ਨਾਮ ਹੈ, ਤਪਤ ਕੜਾਹਾ ਬੁੱਝ ਗਿਆ, ਹਿਰਦਾ ਵੀ ਤਾਂ ਕੜਾਹਾ ਹੀ ਬਣਿਆ ਹੋਇਆ, ਤਪਤ ਦਾ ਜਿਵੇਂ ਪ੍ਰਤੱਖ ਕੌਡੀ ਰਾਕਸ਼ ਦਾ ਕੜਾਹਾ ਬਜਾਇਆ, ਅਤੇ ਸੱਚੇ ਪਾਤਸ਼ਾਹ ਨੂੰ ਬੇਨਤੀ ਕਰੀ ਹੈ ਸਾਡੇ ਵਾਲੇ ਕੜਾਹਾ ਵੀ ਕਿਤੇ ਬਜਾ ਦਿਓ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਕੇ, ਇਹ ਵੀ ਤਾਂ ਤ੍ਰਿਸ਼ਨਾ ਦੀ ਅੱਗ ਦੀ ਤਪ ਹੀ ਰਿਹਾ ਹੈ, ਬਸ ਇੰਨਾ ਹੀ ਫਰਕ ਹੈ, ਉਹਦਾ ਤੇਲ ਤਪਦਾ ਸੀ, ਉਹਦੇ ਜੀਵ ਘਾਤ ਕਰ ਕਰਕੇ ਖਾਂਦਾ ਸੀ, ਅਸੀਂ ਮਹਾਰਾਜ ਹਿਰਦੇ ਦੇ ਵਿੱਚ ਇਸ ਤਰ੍ਹਾਂ ਕਾਮ ਕ੍ਰੋਧ ਦੀ ਜਿਹੜੀ ਹੈ ਤਪਸ਼ ਉਹਦੇ ਵਿੱਚ ਸੜ ਰਹੇ ਹਾਂ, ਇਹ ਠੰਡਾ ਹੋ ਜਾਂਦਾ ਹੈ ਤਨ ਅਤੇ ਮਨ, ਕਿਉਂਕਿ ਕੱਲ ਤਾਤੀ ਠੰਡਾ ਹਰ ਨਾਮ, ਪਰਮੇਸ਼ਰ ਦਾ ਨਾਮ ਹੀ ਠੰਡਾ ਹੈ।
ਜਨਮ ਮਰਨ ਕੇ ਮਿਟਵੇ ਡੰਜਾ,
ਜਨਮਾਂ ਜਨਮਾਤਰਾਂ ਦੀ ਜਿਹੜੀ ਡੰਜਾ ਸੀ, ਪਿਆਸ ਸੀ, ਆ ਕਈ ਵਾਰ ਕਹਿੰਦਾ ਵੀ ਬਹੁਤ ਡਾਂਜਾ ਲੱਗੀ ਹੋਈ ਆ, ਉਹ ਜਿਹੜੀ ਪਿਆਸ ਪਾਣੀ ਪੀਣ ਤੋਂ ਵੀ ਨਾ ਬੁਝੇ ਉਹਨੂੰ ਡਾਂਜ ਕਹਿੰਦੇ ਨੇ, ਉਹ ਸ਼ਬਦ ਵਰਤੇ, ਪਾਣੀ ਪੀ ਲਏ ਫਿਰ ਵੀ ਨਹੀਂ ਬੁਝੀ, ਉਹ ਉਸ ਵੇਲੇ ਗਰਮੈਸ਼ ਇੰਨੀ ਜਠਰਾਗਨੀ ਨੇ ਪੈਦਾ ਕੀਤੀ ਹੈ, ਅਤੇ ਢਿੱਡ ਭਾਵੇਂ ਪਾਣੀ ਨਾਲ ਭਰ ਜਾਏ ਪਰ ਮੂੰਹ ਦੇ ਵਿੱਚ ਪਿਆਸ ਨਹੀਂ ਬੁਝਦੀ, ਡਾਂਜਾ ਕਹਿੰਦੇ ਨੇ ਉਸਨੂੰ, ਇਹ ਜਿਹੜੀ ਤ੍ਰਿਸ਼ਨਾ ਦੀ ਡਾਂਜਾ ਲੱਗੀ ਹੋਈ ਹੈ ਇਹ ਬੁਝ ਗਈ, ਵਾਹਿਗੁਰੂ ਨੇ ਕਿਰਪਾ ਕਰ ਦਿੱਤੀ।
ਕਰ ਗਏ ਕਾੜ ਲਿਏ ਪ੍ਰਭ ਆਪਣਾ,
ਇਹ ਕਿਰਪਾ ਰੂਪੀ ਹੱਥ ਦੇ ਕੇ ਇਹ ਸੰਸਾਰ ਸਮੁੰਦਰ ਦੇ ਵਿੱਚੋਂ ਕੱਢ ਲਿਆ ਪ੍ਰਭੂ ਆਪਣੇ ਵਾਹਿਗੁਰੂ ਨੇ ਸਾਨੂੰ।
ਅੰਮ੍ਰਿਤ ਧਾਰ ਦ੍ਰਿਸ਼ਟੰਗਣਾ,
ਅੰਮ੍ਰਿਤ ਦੀਆਂ ਧਾਰਾਂ ਵਗਦੀਆਂ ਨੇ ਜਿਹਦੀ ਦ੍ਰਿਸ਼ਟੀ ਦੇ, ਅਮਿਆ ਦ੍ਰਿਸ਼ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਤੇ ਇਸ ਕਰਕੇ ਫਿਰ ਦ੍ਰਿਸ਼ਟੰਗਣਾ ਉਹ ਦ੍ਰਿਸ਼ਟੀ ਦੇ ਨਾਲ,
ਏਕੋ ਏਕ ਰਵਿਆ ਸਭ ਠਾਈ,
ਤੇ ਉਹਨਾਂ ਸਤਿਪੁਰਸ਼ਾਂ ਨੂੰ ਇੱਕੋ ਇੱਕ ਪਰਮਾਤਮਾ ਸਾਰਿਆਂ ਟਿਕਾਣਿਆਂ ਤੇ ਮਿਲਿਆ ਹੋਇਆ ਦਿਸਦਾ ਹੈ।
ਤਿਸ ਬਿਨ ਦੂਜਾ ਕੋਈ ਨਾਹੀਂ,
ਉਹ ਤੋਂ ਬਿਨਾਂ ਦੂਸਰਾ ਨਹੀਂ ਹੈ ਕੋਈ, ਵਾਹਿਗੁਰੂ ਹੀ ਹੈ ਸਾਰੀ ਜਗ੍ਹਾ।
ਆਦ ਮਦ ਅੰਤ ਪ੍ਰਭ ਰਵਿਆ,
ਸੰਸਾਰ ਦੇ ਆਦ ਵਿੱਚ ਵੀ, ਸੰਸਾਰ ਦੇ ਰਚਣ ਤੋਂ ਬਾਅਦ ਜਿਹੜਾ ਮਦ ਇਹਦੇ ਵਿੱਚ ਵੀ, ਤੇ ਅੰਤ ਜਦੋਂ ਸੰਸਾਰ ਨਾਸ਼ ਹੋ ਜਾਏਗਾ, ਪ੍ਰਭੂ ਰਵਿਆ ਉਹ ਸਾਰਾ ਵਾਹਿਗੁਰੂ ਹੀ ਰਵਿਆ ਮਿਲਿਆ ਹੋਇਆ ਹੈ।
ਤ੍ਰਿਸ਼ਨ ਬੁਝੀ ਪਰ ਮੰਗਣਾ,
ਤੇ ਤ੍ਰਿਸ਼ਨਾ ਬੁਝ ਗਈ ਭਰਮ ਦੇ ਵਿੱਚ, ਜਿਹੜਾ ਭਰਮ ਸੀ ਨਾ, ਇਹਦੇ ਭਰਮ ਦੇ ਵਿੱਚ ਭਰਮਣਾ ਜਿਹੜਾ ਹੋ ਰਿਹਾ ਸੀ, ਵਿਧਾਨ ਦੇ ਵਿੱਚ ਇਹਨੂੰ ਪੰਜ ਕਿਸਮਾਂ ਲਿਖੀਆਂ ਭਰਮ ਦੀਆਂ, ਜਿਹੜਾ ਡਰ ਹੈ ਇਹਦੀਆਂ ਸੱਤ ਕਿਸਮਾਂ ਲਿਖੀਆਂ, ਯਹ ਪੈ ਪਰਲੋਕ ਪੈ ਜਨਮ ਵੇਦਨਾ ਜਾਤ ਅਨਰੱਖਿਆ ਗੁਪਤ ਪੈ ਅਕਸ਼ ਮਾਤਰ ਪੈ ਸਾਧ, ਜਿਹੜਾ ਪਰਮ ਹੈ ਭੇਦ ਪਰਮ, ਕਰਤੱਤਵ ਪਰਮ, ਪੁੰਸੰਗ ਪਰਮ, ਵਿਕਾਰ ਬ੍ਰਹਮ ਇਤਰ ਜਗ ਸਤ ਪਰਮ, ਪੰਚੋ ਪਰਮ ਸੰਸਾਰ, ਪਰਮੇਸ਼ੁਰ ਨਰ ਦੇਵੀ ਦੇਵਾ ਕੌਣ ਨਹੀਂ ਪਰਮੇ ਇਹਦੇ ਵਿੱਚ ਪਰਮੇ ਸਿੱਧ ਸਾਧਕ ਪ੍ਰਮੇਵਾ ਪਰਮ ਪਰਮ ਮਾਨੁੱਖ ਡੈਕਾਏ ਜਾਂ ਤੇ ਮਹਾਂਦੁੱਤ ਰਹਿੰਦਾ ਹੈ। ਸੋ ਇਸ ਕਰਕੇ ਮਾਧਵੇ ਕਿਹਾ ਕੀ ਹੈ ਪਰਮੈਸਾ, ਕਹਿੰਦੇ ਜੈਸਾ ਮਨ ਹੀ ਹੈ ਹੋਏ ਨਾ ਤੈਸਾ। ਤੋ ਇਸ ਕਰਕੇ ਇਹਦੇ 'ਚ ਭਰਮਣਾ ਫਿਰ ਖਤਮ ਹੋ ਗਿਆ ਹੈ, ਬੁੱਝ ਗਈ ਤ੍ਰਿਸ਼ਨਾ ਜਦੋਂ
ਗੁਰ ਪਰਮੇਸ਼ਰ ਗੁਰ ਗੋਬਿੰਦ।
ਗੁਰੂ ਦੀ ਭਾਵਨਾ ਕੈਸੀ ਹੋਣੀ ਚਾਹੀਦੀ ਹੈ ਸਿੱਖ ਨੂੰ? ਕਹਿੰਦੇ ਗੁਰੂ ਪਰਮੇਸ਼ਰ ਦਾ ਸਰੂਪ ਹੈ ਅਤੇ ਗੋਬਿੰਦ ਪਰਮੇਸ਼ਰ ਗੁਰੂ ਦਾ ਸਰੂਪ ਹੋ ਕਰਕੇ ਆਇਆ। ਮਾਨੁੱਖਾ ਕਾ ਰੂਪ ਨਾ ਜਾਣ, ਗੁਰੂ ਜਿਹੜਾ ਨਾ ਆਦਿ ਨਿਰੰਜਨ ਹੈ, ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗਾ। ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਿ ਸਮਾਏ, ਨਾਨਕ ਸੋਧੇ ਸਿਮਰਤ ਵੇਦ ਪਾਰ ਬਹਿਮ ਗੁਰ ਨਾਹੀ ਭੇਦ। ਇਹਦੇ ਕੋਈ ਫਰਕ ਨਹੀਂ ਹੈ।
ਗੁਰ ਕਰਤਾ ਗੁਰ ਸਦਬਕਸੰਦ।
ਗੁਰੂ ਸ਼ੁਭ ਗੁਣਾਂ ਦੇ ਰਚਣ ਵਾਲਾ, ਸਿੱਖ ਦੇ ਹਿਰਦੇ ਦੇ ਵਿੱਚ ਗੁਰੂ ਔਗੁਣਾਂ ਨੂੰ ਬਖਸ਼ ਦਿੰਦਾ ਹੈ ਸਦਾਈ।
ਗੁਰ ਜਪ ਜਾਪ ਜਪਤ ਫਲ ਪਾਇਆ।
ਗੁਰੂ ਦਾ ਦਿੱਤਾ ਹੋਇਆ ਗੁਰਮੰਤਰ ਦਾ ਜਾਪ ਜਪ ਕਰਕੇ, ਉਹਨੂੰ ਜਪ ਕਰਕੇ ਅਤੇ ਫਿਰ ਫਲ ਕੀ ਪਾਇਆ ਭਾਈ? ਬ੍ਰਹਮ ਗਿਆਨ ਦਾ ਫਲ ਪਾ ਲਿਆ, ਬ੍ਰਹਮ ਗਿਆਨ ਪੈਦਾ ਹੋ ਗਿਆ।
ਗਿਆਨ ਦੀਪਕ ਸੰਤ ਸੰਗਣਾ।
ਸੰਤਾਂ ਦੀ ਸੰਗਤ ਕਰਕੇ ਹਿਰਦੇ ਦੇ ਵਿੱਚ ਗਿਆਨ ਦਾ ਦੀਵਾ ਜਗ ਪਿਆ ਜੀ। ਦੀਵਾ ਵਾਲਾ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਇਸ ਪ੍ਰਕਾਰ ਇਹ ਅਵਸਥਾ ਪ੍ਰਾਪਤ ਹੋ ਗਏ।
ਜੋ ਪੇਖਾ ਸੋ ਸਭ ਕੁਛ ਸਵਾਮੀ।
ਹੁਣ ਮੈਂ ਜਿੱਧਰ ਨੂੰ ਵੇਖਦਾ ਹਾਂ ਮੈਨੂੰ ਮਾਰੇ ਵੀ ਸਵਾਮੀ ਮਾਲਕ ਤੋਂ ਬਿਨਾਂ ਅਕੁੱਲ ਨਿਰੰਜਨ ਡੀਠਾ, ਹੁਣ ਤਾਂ ਸਾਰੀ ਜਗ੍ਹਾ ਉਹੀ ਦਿਸਦਾ ਹੈ।
ਜੋ ਸੁਣਨਾ ਸੋ ਪ੍ਰਭ ਕੀ ਬਾਣੀ।
ਜੋ ਵੀ ਸੁਣ ਰਿਹਾ ਉਹ ਮੈਨੂੰ ਪ੍ਰਭੂ ਦੀ ਬਾਣੀ, ਉਹ ਜੋ ਬੋਲਤ ਹੈ ਮਿਰਗ ਮੀਨ ਪਿੰਖੋਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਅਵਸਥਾ ਹੈ 10 ਅਵਸਥਾ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਜਪਣ ਵਾਲਿਆਂ ਦੀਆਂ, ਉਹਨਾਂ ਦੀ ਇਹ ਵੀ ਇੱਕ ਅਵਸਥਾ ਹੈ।
ਜੋ ਕੀਨੋ ਸੋ ਤੁਮੈ ਕਰਾਇਓ।
ਤੇ ਹੁਣ ਇਹ ਅਵਸਥਾ ਹੈ ਨਾਮ ਜਪਦਿਆਂ ਜਪਦਿਆਂ ਜਦੋਂ ਸਾਰੀ ਹੰਗਤਾ ਨਿਕਲ ਗਈ ਤਾਂ ਫਿਰ ਆਵਾਜ਼ ਇਹ ਆਏਗੀ, ਜੋ ਵੀ ਮੇਰੇ ਕੋਲੋਂ ਤੁਸੀਂ ਜਪ ਤਪ ਕਰਾਇਆ ਮੈਂ ਨਹੀਂ ਕੀਤਾ, ਤੁਸੀਂ ਉਹ ਕਰਾਇਆ। ਜੋ ਨਾਮ ਜਪਾਇਆ ਮਹਾਰਾਜ ਮੈਂ ਨਹੀਂ ਜਪਿਆ, ਤੁਸੀਂ ਜਪਾਇਆ। ਸਤਸੰਗਤ ਮੈਂ ਨਹੀਂ ਕੀਤੀ, ਤੁਸੀਂ ਕਰਾਈ ਹੈ।
ਸਰਨ ਸਹਾਈ ਸੰਤ ਤਨਾ।
ਤੇ ਸਰਨ ਸਹਾਈ, ਤੁਸੀਂ ਜਿਹੜੇ ਸ਼ਰਨ ਵਿੱਚ ਆ ਜਾਣ ਤੁਹਾਡੇ, ਉਹਨਾਂ ਦੀ ਸਹਾਇਤਾ ਕਰਨਾ ਤੁਹਾਡਾ ਸੁਭਾਵ ਹੈ। ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ ਸੰਤ ਹੈ ਤਨਾ। ਇਹ ਮਹਾਰਾਜ ਸੰਤਾਂ ਨੂੰ ਤੁਹਾਡਾ ਤਨਾ ਕੀ, ਤਨਾ ਨਾਮ ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਅਤੇ ਤਾਨ ਤਨਾ ਇਹ ਬਲ ਦਾ ਨਾਮ ਵੀ ਹੈ, ਅਰਥ ਹੋਰ ਵੀ ਨੇ ਦੇ। ਅਤੇ ਸੰਤਾਂ ਨੂੰ ਤੁਹਾਡਾ ਹੀ ਬਲ ਹੈ, ਤੁਹਾਡੇ ਆਸਰੇ ਨੂੰ ਹੋ, ਇਸ ਕਰਕੇ ਤੇਰਾ ਜੋਰ ਤੇਰੀ ਮਨ ਟੇਕ। ਅਤੇ ਇਹਦੇ ਨਾਲ ਕਿ ਸੰਤ ਹੈ ਤਨਾ, ਸੰਤਾਂ ਦੇ ਕੋਲ ਮਹਾਰਾਜ ਜਿਹੜਾ ਵਿਵੇਕ ਦਾ ਬਲ ਹੈ ਇਹ ਤੁਹਾਡਾ ਹੀ ਦਿੱਤਾ ਹੋਇਆ ਹੈ। ਸੰਤ ਤਨਾ, ਸੰਤਾਂ ਦਾ ਜਿਹੜਾ ਸਰੀਰ ਹੈ ਇਹ ਮਹਾਰਾਜ ਤੁਹਾਡਾ ਆਪਣੇ ਸਰੀਰ ਹੈ। ਸੰਤਾਂ ਦੇ ਸਰੀਰ ਵਿੱਚ ਤੁਸੀਂ ਆਪ ਨਿਵਾਸ ਕਰਦੇ ਹੋ, ਜਿਹੜੇ ਜਿਹਨਾਂ ਸਾਸ ਗਰਾਸਨਾ ਵਿਸਰੈ ਹਰਨਾਮਾ ਮਨ ਮੰਤ ਧਨ ਸੇ ਸੇਹੀ ਨਾਨਕਾ ਪੂਰਨ ਸੋਈ ਸਨ। ਇਸ ਕਰਕੇ ਮਹਾਰਾਜ ਇਸ ਤਰ੍ਹਾਂ ਦੇ ਇਹ ਸਭ ਸਿੰਘ ਜੀ ਹੋਰ ਵੀ ਭਾਵੇਂ ਇਹਦੇ ਅਰਥ ਹੈ। ਅੱਗੇ ਚਲੋ ਜੀ।
ਜਾਚਕ ਜਾਚਾ ਤੁਮੈਂ ਅਰਾਧਾ।
ਜਾਚਨਾ ਕਰਨ ਵਾਲਾ, ਮੈਂ ਜਾਚਕ ਹੋ ਕੇ ਤੁਹਾਡੀ ਅਰਾਧਨਾ ਕਰਦਾ ਮਹਾਰਾਜ। ਮੈਂ ਕਿਸੇ ਦੇਵੀ ਦੇਵਤੇ ਦੀ ਅਰਾਧਨਾ ਨਾ ਕਰਾਂ, ਕੇਵਲ ਪਰਮਾਤਮਾ ਦੀ ਅਰਾਧਨਾ। ਅਰਾਧਨਾ ਅਰਾਧਨ ਨੀਕਾ, ਜਿਹੜਾ ਚੰਗਾ ਅਰਾਧਨਾ ਉਹ ਤੇਰਾ ਅਰਾਧਨਾ ਹੈ।
ਪਤਤ ਪਾਵਨ ਪੂਰਨ ਪ੍ਰਭ ਸਾਧੈ।
ਤੇ ਪਤਤ ਡਿੱਗੇ ਹੋਏ ਜੀਵਨ ਤੋਂ ਉਹਨਾਂ ਨੂੰ ਪਾਵਨ ਪਵਿੱਤਰ ਕਰਨ ਵਾਲੇ ਪੂਰਨ, ਜਿਹਦੇ ਵਿੱਚ ਸਾਰੇ ਗੁਣ, ਹੇ ਪ੍ਰਭੂ ਉਹ ਤੇਰੇ ਸਾਧਾ ਹੈ, ਉਹ ਤੇਰੇ ਸਾਧਨ, ਸਾਧ ਨਾਮ ਨਿਰਮਲ ਜਾ ਕੇ ਕਰਮ। ਅਤੇ ਇਹ ਸਾਧ ਵਾਹੇ ਜਗ ਜਾਣੀਆਂ ਜਾ ਕੇ ਨਹੀਂ ਅਪਾਦ ਮਨ, ਉਹਨੂੰ ਸਾਧ ਕਹਿੰਦੇ ਹੈ। ਸਾਧ ਹੋਵੇ ਮਨ ਸਾਧ ਕੇ ਭਾਈ ਗੁਰਦਾਸ ਜੀ ਕਹਿੰਦੇ। ਸੋ ਇਸ ਕਰਕੇ ਅੱਗੇ ਦੱਸਦੇ ਨੇ ਜੀ।
ਏਕੋ ਦਾਨ ਸਰਵ ਸੁਖ ਗੁਣ ਨਿਧ।
ਇੱਕੋ ਦਾਨ ਮਹਾਰਾਜ ਸੁਖਾਂ ਦੇ ਨਿਧ ਖਜ਼ਾਨੇ, ਮੈਨੂੰ ਇੱਕ ਨਾਮ ਦਾ ਦਾਨ ਦੇ ਦਿਓ ਜੀ।
ਆਣ ਮੰਗਣ ਨਿਹ ਚੰਗਣਾ।
ਆਣ ਕੀ ਹੋਰ, ਮੰਗਣ ਦੇ ਵੱਲੋਂ ਨੇਹ ਕੰਚਨਾ, ਮੈਂ ਉਹ ਮੰਗਣ ਤੋਂ ਨੇਹ ਕੰਚਨ ਕੀ ਸ਼ੁੱਧ ਹੋ ਗਿਆ, ਵਾਸ਼ਨਾ ਹੀ ਨਹੀਂ ਰਹੀ ਹੋਰ ਕੁਛ ਮੰਗਣ ਦੀ, ਮੈਨੂੰ ਹੋਰ ਕੁਛ ਨਹੀਂ ਚਾਹੀਦਾ ਹੈ।
ਕਾਇਆ ਪ੍ਰਾਤ ਪ੍ਰਭ ਕਰਨਾ ਹਾਰਾ।
ਦੁਬਾਰੇ ਬੋਲ ਪਾਤਰ।
ਕਾਇਆ ਪ੍ਰਾਤ ਪ੍ਰਭ ਕਰਨ ਹਾਰਾ।
ਪਾਤਰ ਚਾਹੀਏ,
ਛਾਪੇ ਚ ਗਲਤ ਨੀ ਕਿਤੇ, ਇਸ ਨੂੰ ਸ਼ੁੱਧ ਭਾਂਡੇ ਨੂੰ ਕਰਨ ਵਾਲਾ ਪਰ ਵੀ ਤੂੰ ਆਪ ਹੀ ਹੈ। ਕੋਈ ਨੀ ਜੀ, ਸਭ ਤੇ ਹੋ ਜਾਂਦਾ ਹੈ, ਮੇਰੇ ਕੋਲੋਂ ਕਿਹੜਾ ਨਹੀਂ ਹੋ ਸਕਦਾ, ਤੁਸੀਂ ਮਹਿਸੂਸ ਨਾ ਕਰੋ। ਮੈਂ ਬੜੀ ਚੰਡਾਈ ਖਾਧੀ ਆ ਜੀ ਬੋਲਣ ਪਿੱਛੇ, ਸੰਗਤ ਦੇ ਵਿੱਚ ਪੈ ਜਾਂਦੇ ਸੀ ਮਹਾਂਪੁਰਖ, ਕਹਿੰਦੇ ਉਹਨਾਂ ਦਾ ਹਿਸਾਬ ਕਿਤੇ ਹੋਰ ਦੀ, ਉਹ ਤਾਂ ਕਹਿੰਦੇ ਤੈਨੂੰ ਅੱਖਰ ਨਹੀਂ ਦਿਖਦੇ ਹੈਗੇ ਕਿਵੇਂ ਬੋਲਦਾ, ਉਹ ਤਾਂ ਦਬਕਾ ਵੀ ਇਹੋ ਜਿਹਾ ਸੀ, ਜ਼ਮੀਨ ਸਿੱਖ ਜਾਂਦੀ ਸੀ। ਕਾਇਆ ਪਾਤਰ ਪ੍ਰਭ ਕਰਨੇ ਹਾਰ, ਹੇ ਵਾਹਿਗੁਰੂ ਤੂੰ ਇਹਨੂੰ ਸ਼ੁੱਧ ਭਾਂਡੇ ਨੂੰ ਕਰਨ ਵਾਲਾ, ਸਭ ਭਾਂਡੇ ਤੂੰ ਦੀ ਸਾਜੇ ਆ ਵਿੱਚ ਬਸ ਥਾਰ ਥਾਰ, ਮੇਰੇ ਭਾਂਡੇ ਨੂੰ ਕਾਇਆ ਨੂੰ ਪਵਿੱਤਰ ਕਰਨ ਵਾਲੇ ਵੀ ਤੁਸੀਂ ਹੋ ਮਹਾਰਾਜ।
ਲੱਗੇ ਲਾਗ ਸੰਤ ਸੰਗਾਰਾ,
ਪਰ ਸੰਤਾਂ ਦੀ ਸੰਗਤ ਕਰਕੇ ਭਾਂਡਾ ਸ਼ੁੱਧ ਹੁੰਦਾ ਹੈ ਜੀ, ਉਪਦੇਸ਼ ਸੁਣ ਕੇ ਵਾਹਿਗੁਰੂ ਦਾ।
ਨਿਰਮਲ ਸੋਏ ਬਣੀ ਹਰ ਬਾਣੀ,
ਤੇ ਉਹਨਾਂ ਦੀ ਪਾਏ ਸੋਭਾ ਜਿਹੜੀ ਹੈ ਨਿਰਮਲ ਸ਼ੁੱਧ ਹੋ ਗਈ ਲੋਕ ਪ੍ਰਲੋਕ ਦੇ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ, ਤੇ ਇਸ ਕਰਕੇ ਇਹਨਾਂ ਦੀ ਇਹ ਸੋਭਾ ਬਣੀ ਹੈ। ਤੇ ਨਿਰਮਲ ਸੋਏ, ਸੋਏ ਕਨਸੋ ਉਹਨਾਂ ਦੀ ਬਣੀ ਹਰ ਬਾਣੀ, ਹਰੀ ਪਰਮੇਸ਼ਰ ਦੀ ਜਿਹੜੀ ਬਾਣੀ ਹੈ ਸਤਨਾਮ ਵਾਹਿਗੁਰੂ ਨਾਮ ਗੁਰਮੰਤਰ ਮੂਲ ਮੰਤਰ, ਇਹਦੇ ਕਰਕੇ ਨਿਰਮਲ ਸੋਭਾ ਹੋਏ।
ਮਨ ਨਾਮ ਮਜੀਠਾ ਰੰਗਣਾ,
ਜਿਨ੍ਹਾਂ ਨੇ ਆਪਣੇ ਮਨ ਨੂੰ ਮਜੀਠਾ ਰੰਗ ਕੀ ਹੈ ਜੀ, ਮਜੀਠ ਇੱਕ ਬੇਲ ਹੁੰਦੀ ਹੈ, ਉਹਦੀਆਂ ਡੋਡੀਆਂ ਦੇ ਵਿੱਚੋਂ ਭਾਈ ਕਾਨ ਸਿੰਘ ਨਾਭਾ ਤਾਂ ਉਹ ਕੁਛ ਇਸ ਢੰਗ ਨਾਲ ਲਿਖਦਾ ਹੈ ਵੀ ਉਹਨੂੰ ਲਾਲ, ਉਹਦੇ 'ਚ ਲਾਲ ਰੰਗ ਨਿਕਲਦਾ ਉਹਦੀਆਂ ਡੋਡੀਆਂ ਦੇ ਵਿੱਚੋਂ। ਪਰ ਜਦੋਂ ਇਹਨੂੰ ਵਿਚਾਰ ਕੇ ਦੇਖਿਆ ਮਹਾਂਪੁਰਖਾਂ ਤੋਂ, ਸੰਤ ਗਿਆਨੀ ਗੁਰਬਚਨ ਸਿੰਘ ਦੀ ਰਸਨਾ ਤੋਂ ਦੋ ਕਥਾ ਸੁਣੀਆਂ, ਉਹਦੇ 'ਚ ਇਹੀ ਸ਼ਬਦ ਆਉਂਦਾ ਸੀ ਜਦੋਂ ਮਜੀਠ ਆਉਂਦਾ ਸੀ, ਉਹ ਕਹਿੰਦੇ ਵੀ ਮਜੀਠ ਦੀ ਜਿਹੜੀ ਬੇਲ ਹੈ ਇਹਦੀਆਂ ਜੜ੍ਹਾਂ ਦੇ ਵਿੱਚ ਐਂ ਗੰਢੀਆਂ ਹੁੰਦੀਆਂ ਹਨ ਜਿਵੇਂ ਮੂੰਗਫਲੀ ਦੀਆਂ ਗੰਢੀਆਂ ਹੁੰਦੀਆਂ, ਇਹਦੀਆਂ ਉਸ ਗੰਢੀਆਂ ਦੇ ਵਿੱਚ ਬਹੁਤਾ ਲਾਲ ਰੰਗ ਹੈ ਗੂੜਾ, ਉਹਨੂੰ ਉਬਾਲ ਕੇ, ਉਬਾਲੇ ਜਿਉਂ ਜਿਉਂ ਉਹਨੂੰ ਉਬਾਲਦੇ ਹੈ ਰੰਗ ਗੂੜਾ ਹੁੰਦਾ। ਕਾਇਆ ਰੰਗਣ ਜੇ ਇੱਥੇ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰਤੜੇ ਪਿਆਰੇ ਕੰਨ ਤੇਨਾ ਕਬਾਸ, ਧੂੜ ਤੇਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਕੱਚਾ ਰੰਗ ਕਸੁੰਬਦਾ ਕਿਹਾ ਉਹ ਵਿਸ਼ੇ ਵਿਕਾਰਾਂ ਦਾ, ਮਜੀਠੀ ਰੰਗ ਕਿਹਾ ਭਗਤੀ ਦਾ। ਕਾਇਆ ਕਾ ਪ੍ਰਚੀਰ ਵਫਾਰੇ, ਹਰ ਰੰਗ ਨਾਲ ਹੈ ਸੁਭਾਗਾ, ਆਰੇ ਨਾਲ ਚੀਰ ਕੇ ਦੇਖ ਲਿਆ ਰੰਗ ਉਤਰਿਆ ਨਹੀਂ ਕੱਪੜੇ ਨੂੰ, ਖੁਪਰੀ ਲਾ ਦਿੱਤੀ ਬੰਦ ਬੰਦ ਕੱਟਿਆ ਗਿਆ ਰੰਗ ਦੂਣਾ ਹੁੰਦਾ ਗਿਆ। ਇਸ ਕਰਕੇ ਨੀਹਾਂ 'ਚ ਖਿਲਾਰ ਦਿੱਤੇ ਉਮਰਾਂ ਭਾਵੇਂ ਛੋਟੀਆਂ, ਸੱਤ ਅਤੇ ਨੌ ਵਰਿਆਂ ਦੀ, ਪਰ ਰੰਗ ਗੂੜਾ ਹੀ ਹੁੰਦਾ ਗਿਆ। ਇਸ ਉਹ ਮਜੀਠਾ ਰੰਗ ਸੀ। ਗੁਰੂ ਰੂਪ ਲਲਾਰੀ ਨੇ ਮਨ ਰੂਪੀ ਵਸਤਰ ਸਿੱਖ ਦਾ, ਨਾਮ ਰੂਪੀ ਜਲ ਅਤੇ ਪਰਮਾਤਮਾ ਦੇ ਪ੍ਰੇਮ ਦਾ ਸੋਹਣਾ ਜਿਹਾ ਗੂੜਾ ਰੰਗ ਚਾੜ ਦਿੱਤਾ, ਅਤੇ ਫਿਰ ਸਤਸੰਗਤ ਦੀ ਜਿਹੜੀ ਮਿੱਟੀ ਹੈ ਇਹਦੇ ਵਿੱਚ ਇਹ ਰੰਗ ਸਾਜ ਗੁਰੂ ਨੇ ਇਸ ਪ੍ਰਕਾਰ ਇਹ ਰੰਗ ਦਿੱਤਾ ਹੈ। ਮਨ
ਸੋਹਲਾ ਕਲਾ ਸੰਪੂਰਨ ਫਲਿਆ,
ਮਹਾਰਾਜ ਕਹਿੰਦੇ ਹੈ ਵੀ ਭਗਵਾਨ ਵਿਸ਼ਨੂੰ ਦੇ ਜਿਹੜੇ 24 ਅਵਤਾਰ ਹੈ, ਜਿਨ੍ਹਾਂ ਨੇ ਸ੍ਰੀ ਦਸਮ ਦੀ ਕਥਾ ਸੁਣੀ ਹੈ ਜਾਂ ਸ੍ਰੀ ਦਸਮ ਪੜ੍ਹਿਆ ਹੈ, ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ, 24 ਅਵਤਾਰਾਂ ਦੀ ਕਥਾ ਮਹਾਰਾਜ ਨੇ ਲਿਖੀ। ਉਹਦੇ ਵਿੱਚ ਭਗਵਾਨ ਕ੍ਰਿਸ਼ਨ ਅਤੇ ਰਾਮ ਚੰਦਰ ਯੁੱਗ ਅਵਤਾਰ ਹੋਏ ਹੈ, ਇਹਨਾਂ ਦੋਨਾਂ ਦੇ ਵਿੱਚ ਵੀ ਇਹ ਭੇਦ ਹੈ। ਰਾਮ ਚੰਦਰ ਜੀ 14 ਕਲਾ ਅਵਤਾਰ ਸੀ, ਇਹ 16 ਕਲਾ ਸੀ, 2 ਕਲਾ ਵੱਧ ਸੀ ਕ੍ਰਿਸ਼ਨ ਜੀ ਦੇ ਵਿੱਚ, ਇਹ ਦੁਆਪਰ ਦੇ ਵਿੱਚ ਹੋਏ। ਅਤੇ ਇਸ ਕਰਕੇ ਜਿਵੇਂ ਚੰਦਰਮਾ ਦੀਆਂ ਸੰਪੂਰਨ ਵਾਸੀ ਨੂੰ 16 ਕਲਾ ਸੰਪੂਰਨ ਹੋ ਜਾਂਦੀਆਂ, ਭਗਵਾਨ ਵਿਸ਼ਨੂੰ ਦੀਆਂ 16 ਕਲਾ ਭਗਵਾਨ ਕ੍ਰਿਸ਼ਨ ਦੇ ਰੂਪ 'ਚ ਪੂਰੀਆਂ ਹੋ ਗਈਆਂ, ਇਸ ਤੋਂ ਵੱਧ ਕੋਈ ਕਲਾ ਨਹੀਂ ਹੈ। ਪਰ ਹੁਣ ਅੱਗੇ ਮਹਾਰਾਜ ਸੂਚਨਾ ਕੀ ਦਿੰਦੇ ਨੇ, ਅੱਗੇ ਬੋਲੋ ਜੀ।
ਅਨੰਤ ਕਲਾ ਹੋਏ ਠਾਕੁਰ ਚੜਿਆ,
ਕਹਿੰਦੇ ਮੇਰਾ ਠਾਕੁਰ, ਮੇਰਾ ਪਰਮੇਸ਼ਰ ਵਾਹਿਗੁਰੂ ਜਦੋਂ ਗੁਰੂ ਨਾਨਕ ਦੇ ਰੂਪ ਆਇਆ, ਕਹਿੰਦੇ ਕਲਾ ਗਿਣੀਆਂ ਨਹੀਂ ਜਾ ਸਕਦੀਆਂ। ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਤਾਂ ਗਿਣਤੀ 'ਚ ਆ ਗਈਆਂ, ਇਹਨਾਂ ਕਲਾ ਨੂੰ ਕੋਈ ਗਿਣ ਨਹੀਂ ਸਕਦਾ। ਅਨੰਤ ਕਲਾ ਦਾ ਮਾਲਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਨ, ਇਹਨੂੰ ਲੈ ਕਰਕੇ ਸੰਸਾਰ ਦਾ ਭਲਾ ਕੀਤਾ ਹੈ। ਇਹ ਇਸ ਕਰਕੇ ਕਿਹਾ ਅਨੰਤ ਕਲਾ ਹੋਏ, ਇਹਨਾਂ ਕਲਾ ਦਾ ਮਾਲਕ ਹੋ ਕਰਕੇ ਠਾਕੁਰ ਮਾਲਕ ਸਵਾਮੀ ਸੰਸਾਰ ਦੇ ਵਿੱਚ ਜਿਹੜਾ ਚੜ੍ਹਿਆ ਚੜ੍ਹਾਈ ਕੀਤੀ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਇਆ।
ਆਨੰਦ ਬਿਨੋਦ ਹਰ ਨਾਮ ਸੁਖ ਨਾਨਕ,
ਆਨੰਦ ਬਿਨੋਦ ਕੌਤਕ ਇੱਥੇ ਨਾਦ ਵਿਨੋਦ ਕੋੜ ਆਨੰਦ ਉਹੀ ਨੇ, ਹਰ ਨਾਮ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਸੁਖ ਸਰੂਪ ਹੈ ਜੀ।
ਅੰਮ੍ਰਿਤ ਰਸ ਹਰ ਪੁੰਚਨਾ।
ਮਹਾਰਾਜ ਸਾਹਿਬ ਜੀ ਸਮਾਪਤ ਕਰਦੇ ਆ ਸ਼ਬਦ ਤੇ ਆਨੰਦ ਵਿਨੋਦ, ਵਿਨੋਦ ਕੌਤਕ ਤੇ ਆਨੰਦ ਮਾਨਣ ਵਾਲੇ ਇਸ ਤਰ੍ਹਾਂ ਦੇ ਜਿਹੜੇ ਗੁਰਸਿੱਖ ਹੈ, ਨਾਮ ਜਪਦੇ ਹੈ, ਉਹ ਪਰਮਾਤਮਾ ਦੇ ਚੋਜਾਂ ਦਾ ਦੇਖਣ ਦਾ ਆਨੰਦ ਸਮਾਧੀ ਦੇ ਵਿੱਚ ਮਿਲਦੇ ਹੈ, ਨਾਮ ਦਾ ਰਸ ਆ ਰਿਹਾ ਸੁੱਖਾਂ ਦੇ ਸਮੁੰਦਰ। ਗੁਰੂ ਸਾਹਿਬ ਜੀ ਫਰਮਾਨ ਕਰਦੇ ਅੰਮ੍ਰਿਤ ਰਸ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਦਾ ਰਸ ਹੈ। ਹਰ ਭੁੰਜਣਾ, ਉਹਨਾਂ ਨੇ ਇਹ ਨਾਮ ਦਾ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਇਹ ਛਕਿਆ ਹੈ। ਗੁਰੂ ਕਿਰਪਾ ਕਰੇ ਆਓ ਇੱਥੇ ਹੀ ਸਮਾਪਤੀ, ਕੱਲ੍ਹ ਨੂੰ ਫਿਰ ਸਮੇਂ ਸਿਰ ਲਾਭ ਪ੍ਰਾਪਤ ਕਰਨਾ ਜੀ। ਹੁਣ ਰਾਗੀ ਸਿੰਘ ਸਾਹਿਬਾਨ ਜਿਨ੍ਹਾਂ ਨੇ ਆਪ ਜੀ ਨੂੰ ਨਿਹਾਲ ਕਰਨਾ, ਭਾਈ ਸਾਹਿਬ ਦੱਸਣਗੇ ਕਿ ਕਿੰਨਾ ਸਮਾਂ ਉਹਨਾਂ ਦਾ, ਕਿੰਨਾ ਚਿਰ ਉਹਨਾਂ ਨੇ ਨਿਹਾਲ ਕਰਨਾ। ਗੁਰੂ ਕਿਰਪਾ ਕਰੇ ਦਾਸ ਨੂੰ ਵੀ ਦਰਸ਼ਨ ਹੋਏ, ਰਾਗੀ ਸਿੰਘ ਸਾਹਿਬ ਇਹਨਾਂ ਦੇ ਬੜੇ ਪਿਆਰ ਵਾਲੇ ਹੈ। ਹਾਂਜੀ ਸਮਾਪਤੀ ਕਰ ਦਿਓ।
ਸੋਲੈ ਕਲਾ ਸੰਪੂਰਨ ਫਲਿਆ, ਅਣਤ ਕਲਾ ਹੋਏ ਠਾਕੁਰ ਚੜਿਆ, ਆਨੰਦ ਵਿਨੋਦ ਹਰ ਨਾਮ ਸੁਖ ਨਾਨਕ, ਅੰਮ੍ਰਿਤ ਰਸ ਹਰ ਪੁੰਚਨਾ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ
ਕੀ ਫਤਿਹ। ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ, ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤ, ਆਈ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ
ਹਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।